ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਦੇ ਪਿਆਰੇ ਸਤ ਸੰਗਤ ਜੀਓ, ਆ ਮਨ ਬਿਰਤੀਆਂ ਕਬਰ ਕਰੀਏ, ਗੁਰੂ ਚਰਨਾਂ ਚਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇ ਪਿਆਰੇ ਸਤ ਸੰਗਤ ਜੀਓ, ਇਹ ਮਨ ਪਿਛਲੀਆਂ ਸਰੀਰਾਂ ਵਿੱਚ ਬੈਠਾ ਹੋਇਆ 24 ਘੰਟੇ ਉਸ ਪਰਮਾਤਮਾ ਦੇ ਚਰਨ ਚ ਬੇਨਤੀਆਂ ਕਰਿਆ ਕਰਦਾ ਕਿ ਪਰਮਾਤਮਾ ਇਹ ਅਕਾਲ ਪੁਰਖ ਕਿਰਪਾ ਕਰ, ਕਿਤੇ ਮੈਨੂੰ ਸਮਾਂ ਦੇ। ਬਾਣ ਚ ਲਿਖਿਆ, ਬਬੀਹਾ ਬੇਨਤੀ ਕਰੇ ਕਰ ਕਿਰਪਾ, ਦੇਹੋ ਜੀ ਦਾਨ। ਬਬੀਹਾ ਮਨ ਨੂੰ ਕਹਿੰਦੇ ਆ, ਇਹ ਮਨ ਬੇਨਤੀ ਕਰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ, ਕਹਿਣ ਲੱਗੇ ਅਕਾਲ ਪੁਰਖ ਕਿਰਪਾ ਕਰ, ਮੈਨੂੰ ਦਾਨ ਦੇ। ਕੈਸਾ ਦਾਨ? ਮੈਨੂੰ ਸਮਾਂ ਦੇ, ਜਿਸ ਸਮੇਂ ਦੇ ਅੰਦਰ ਮੈਂ ਤੇਰੇ ਚਰਨਾਂ ਨਾਲ ਜੁੜ ਸਕਦਾ ਹੋਵਾਂ। ਮੈਨੂੰ ਉਹ ਸਮਾਂ ਦੇ ਜਿਸ ਸਮੇਂ ਦੇ ਅੰਦਰ ਮੈਂ ਆਪਣੀ ਪਹਿਚਾਣ ਕਰ ਸਕਦਾ। ਕਹਿੰਦੇ ਨੇ ਉਸ ਪਰਮਾਤਮਾ ਨੇ ਕਿਰਪਾ ਕੀਤੀ, ਰਹਿਮਤ ਕੀਤੀ ਉਸ ਪਰਮਾਤਮਾ ਨੇ। ਤੇ ਬਾਣੀ ਚ ਪੜ੍ਹ ਕੇ ਦੇਖੋ ਲਿਖਿਆ, ਬਬੀਹੇ ਗੁਣਵੰਤੀ ਮਹਿਲ ਪਾਇਆ ਔਗੁਣਵੰਤੀ ਦੂਰ। ਕਹਿੰਦੇ ਉਸ ਪਰਮਾਤਮਾ ਨੇ ਕਿਰਪਾ ਕੀਤੀ, ਮਹਿਲ ਦਾ ਭਾਵ ਸਰੀਰ ਸਥਾਨ ਉਹ ਘਰ। ਕਹਿੰਦੇ ਇਸ ਬਬੀਹੇ ਨੂੰ ਉਹ ਘਰ ਮਿਲ ਗਿਆ, ਕਿਹੜਾ ਘਰ? ਜਿਹ ਚ ਗੁਣ ਆ। ਉਹ ਕਿਹੜਾ ਆ? ਮਨੁੱਖ ਦਾ ਸਰੀਰ ਹੈ ਜਿਹਦੇ ਅੰਦਰ ਗੁਣ ਆ। ਬਬੀਹੇ ਗੁਣਵੰਤੀ ਮਹਿਲ ਪਾਇਆ, ਕਹਿੰਦੇ ਨੇ ਉਹ ਘਰ ਪ੍ਰਾਪਤ ਕਰ ਲਿਆ ਜਿਹਦੇ ਅੰਦਰ ਗੁਣ ਆ। ਔਗੁਣਵੰਤੀ ਦੂਰ, ਕਹਿੰਦੇ ਉਹਨਾਂ ਸਰੀਰਾਂ ਤੋਂ ਇਹਦਾ ਨਾਤਾ ਟੁੱਟ ਗਿਆ, ਦੂਰ ਹੋ ਗਿਆ ਉਹਨਾਂ ਤੋਂ। ਕਿਹਨਾਂ ਤੋਂ? ਜਿਹਨਾਂ ਦੇ ਅੰਦਰ ਕੇਵਲ ਤਾਂ ਕੇਵਲ ਔਗਣ ਹੀ ਸਨ। ਹੁਣ ਧਿਆਨ ਦਿਓ, ਇੱਕ ਮਨੁੱਖ ਦਾ ਸਰੀਰ ਹੈ ਜਿਹਦੇ ਅੰਦਰ ਗੁਣ ਆ, ਸੋਝੀ ਹੈ, ਜਿਹਦੇ ਅੰਦਰ ਇਹ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜ ਕੇ ਤੇ ਪਿਛਲੇ ਜਨਮਾਂ ਚ ਕੀਤੇ ਪਾਪ ਮਾੜੇ ਕਰਮ ਜਿਹੜੇ ਉਹਨਾਂ ਨੂੰ ਧੋ ਸਕਦੀ ਹੈ। ਪਰ ਗੁਰੂ ਪਿਆਰਿਓ, ਜਿਹੜੀ ਸਾਡੀ ਮਨ ਬਿਰਤੀ ਹੈ ਨਾ, ਇੱਥੇ ਬੈਠੀ ਹੈ, ਪਰ ਇੱਕ ਮਨ ਦੇ ਵਿੱਚ ਸਾਡੇ ਇੱਕ ਐਸੀ ਖਿੱਚ ਪੈਦਾ ਹੋ ਗਈ, ਸੰਸਾਰੀ ਖਿੱਚ, ਕਿ ਅਸੀਂ ਲੋਕ ਮੰਨ ਕੇ ਬਹਿ ਗਏ ਵੀ ਅਸੀਂ ਇੱਥੇ ਆਏ ਹਾਂ ਤੇ ਅਸੀਂ ਇੱਥੇ ਹੀ ਰਹਿਣਾ। ਅਸੀਂ ਜੋ ਕੁਝ ਕਰਦੇ ਪਏ ਹਾਂ ਅਸੀਂ ਸਰੀਰ ਲਈ ਕਰੀ ਜਾਂਦੇ ਹਾਂ। ਜੇ ਅਸੀਂ ਗੁਰੂ ਘਰ ਆਉਂਦੇ ਤਾਂ ਸਰੀਰ ਲਈ ਆਉਂਦੇ ਹਾਂ, ਜੇ ਗੁਰੂ ਚਰਨਾਂ ਵਿੱਚ ਆਪਾਂ ਬੇਨਤੀ ਕਰਦੇ ਤਾਂ ਸਰੀਰ ਲਈ ਕਰਦੇ ਹਾਂ, ਜੇ ਗੁਰੂ ਚਰਨਾਂ 'ਚ ਆਪਾਂ ਬੈਠੇ ਬਾਣੀ ਪੜ੍ਹਦੇ ਹਾਂ ਸਰੀਰ ਲਈ ਪੜ੍ਹਦੇ ਹਾਂ। ਸਾਡੀ ਮਨ ਬਿਰਤੀ ਬਣ ਗਈ, ਅਸੀਂ ਸਰੀਰਕ ਸੁੱਖ ਨੂੰ ਸਭ ਤੋਂ ਉੱਤਮ ਸੁੱਖ ਮੰਨ ਕੇ ਬੈਠ ਗਏ, ਸਾਡੀ ਵਸਤਾ ਬਣ ਗਈ। ਕਦੀ ਦੇਖਿਓ ਆਪ ਜੀ, ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਕੋਈ ਵੀ ਦਾਤ ਮੰਗਦੇ ਹਾਂ ਸਰੀਰ ਲਈ ਮੰਗਦੇ ਹਾਂ, ਕਿਉਂਕਿ ਸਾਡੀ ਸੋਚ ਜਿਹੜੀ ਹੈ ਸਰੀਰ ਤੱਕ ਸੀਮਤ ਹੋ ਗਈ, ਇੱਥੋਂ ਗਾਂਹ ਲੰਘਦੀ ਨਹੀਂ। ਸਵੇਰੇ ਉੱਠਿਆ ਤੇ ਪਾਠ ਕਰਨ ਲੱਗਾ ਤੇ ਮੰਗ ਕੀ ਰੱਖੀਏ ਸਰੀਰ ਵਾਸਤੇ, ਗੁਰੂ ਜੀ ਕਿਰਪਾ ਕਰਿਓ ਫਲਾਣਾ ਕੰਮ ਬਣ ਜਾਏ। ਕੋਈ ਵਿਰਲਾ ਹੈ, ਕੋਟਨ ਮੈਂ ਕਹੂ ਨਾਰਾਇਣ ਜਾਂ ਚੀਤ, ਕਰੋੜਾਂ ਚ ਕੋਈ ਹੈ ਜਿਹਨੂੰ ਪਰਮਾਤਮਾ ਚੇਤੇ ਹੈ, ਤੇ ਜਿਹਨੂੰ ਪਰਮਾਤਮਾ ਚੇਤੇ ਹੈ ਨਾ, ਉਹ ਕਦੀ ਸਰੀਰ ਲਈ ਕੁਛ ਨਹੀਂ ਮੰਗਦਾ, ਉਹ ਆਪਣੇ ਲਈ ਮੰਗਦਾ। ਮਨ ਗੁਰੂ ਸਾਹਿਬਾਂ ਨੂੰ ਕੀ ਕਹਿੰਦਾ? ਕਹਿੰਦੇ ਗੱਲ, ਗੁਰੂ ਸਾਹਿਬਾਂ ਮੇਰੇ ਤੇ ਕਿਰਪਾ ਕਰੋ। ਕਹਿੰਦੇ ਕੈਸੀ ਕਿਰਪਾ? ਤੇ ਫਿਰ ਮਨ ਮੰਗਦਾ ਗੁਰੂ ਚਰਨਾਂ ਦੇ ਵਿੱਚੋਂ, ਮਨ ਕਹਿੰਦਾ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਦੇ ਦਿਓ। ਗੁਰੂ ਸਾਹਿਬਾਂ ਕਹਿੰਦੇ ਕੀ ਕਰਨਾ ਵੀ ਤੂੰ ਨਾਮ? ਤੇ ਫਿਰ ਮਨ ਜਿਹੜਾ ਨਾ, ਕਿਉਂਕਿ ਸਾਨੂੰ ਗੁਰੂ ਕੋਲੋਂ ਮਤ ਮਿਲਦੀ ਹੈ, ਗੁਰੂ ਕੋਲੋਂ ਸੋਝ ਆਉਂਦੀ ਹੈ, ਤੇ ਗੁਰੂ ਚਰਨਾਂ ਜੁੜਿਆ ਹੋਇਆ ਮਨ ਫਿਰ ਕੀ ਕਹਿੰਦਾ ਗੁਰੂ ਜੀ ਨੂੰ ਕਿ ਨਾਮ ਇੱਕ ਐਸੀ ਦਾਤ ਆ ਜਿਹਦੇ ਚ ਸੰਤੋਖ ਪੈਦਾ ਹੁੰਦਾ, ਬਿਨਾਂ ਨਾਮ ਤੋਂ ਸੰਤੋਖ ਪੈਦਾ ਨਹੀਂ ਹੁੰਦਾ। ਆਪਾਂ ਜਿੰਨੀਆਂ ਮਰਜ਼ੀ ਪਾਠੀਆਂ ਮਾਰ ਲਈਏ, ਬਿਨਾਂ ਸ਼ਬਦ ਤੋਂ, ਬਿਨਾਂ ਨਾਮ ਤੋਂ ਸੰਤੋਖ ਪੈਦਾ ਨਹੀਂ ਹੁੰਦਾ। ਤੇ ਮੰਗਦਾ ਦੇ ਨਾਮ ਸੰਤੋਖੀ ਆ। ਕਹਿੰਦੇ ਨਾਮ ਦੀ ਦਾਤ ਦੇ ਤਾਂ ਕਿ ਮੇਰੇ ਮਨ ਚ ਸੰਤੋਖ ਪੈਦਾ ਹੋ ਜਾਏ। ਉਤਰੇ ਮਨ ਕੀ ਭੁੱਖ ਕਿਹੜੀ ਭੁੱਖ। ਗੁਰੂ ਨੂੰ ਪਿਆਰੀ ਸਤਿ ਸੰਗਤ ਜੀ, ਸੰਸਾਰ ਦੇ ਜਿੰਨੇ ਮਰਜ਼ੀ ਆਪਾਂ ਪਦਾਰਥ ਇਕੱਠੇ ਕਰ ਲਈਏ, ਪਰ ਮਨ ਦੀ ਭੁੱਖ ਨਹੀਂ ਮਿਟਦੀ। ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ, ਮਨ ਦੀ ਭੁੱਖ ਨਹੀਂ ਖਤਮ ਹੁੰਦੀ। ਫਿਰ ਕਿਹੜੀ ਚੀਜ਼ ਐਸੀ ਹੈ ਜਿਸ ਤੋਂ ਮਨ ਦੀ ਭੁੱਖ ਖਤਮ ਹੋ ਸਕਦੀ ਹੈ। ਉਤਰੇ ਮਨ ਕੀ ਭੁੱਖ। ਗੁਰੂ ਸਾਹਿਬਾਨ ਸਮਝਾਉਂਦੇ ਆ ਕਿ ਜਦੋਂ ਇਸ ਮਨ ਨੂੰ ਨਾਮ ਦੀ ਦਾਤ ਮਿਲੂਗੀ ਨਾ, ਨਾਮ ਤੋਂ ਇਹ ਸੰਤੋਖੀ ਹੋਏਗਾ। ਜਦੋਂ ਇਹ ਸੰਤੋਖੀ ਹੋਏਗਾ ਨਾ, ਫਿਰ ਇਸ ਮਨ ਨੂੰ ਭੁੱਖ ਲੱਗੀ ਇੱਕ। ਉਹ ਭੁੱਖ ਕਿਹੜੀ ਹੈ? ਉਹ ਜਨਮਾਂ ਜਨਮਾਂ ਦੀ ਇਸ ਮਨ ਨੂੰ ਭੁੱਖ ਲੱਗੀ ਹੈ ਆਪਣੇ ਆਪ ਦੀ ਪਹਿਚਾਣ ਕਰਨ ਦੀ। ਇਹਨੂੰ ਭੁੱਖ ਲੱਗੀ ਆਪਣੇ ਘਰ ਜਾਣ ਦੀ। ਇਹਨੂੰ ਭੁੱਖ ਲੱਗੀ ਹੈ ਉਸ ਅਕਾਲ ਪੁਰਖ ਦੇ ਅੰਦਰ ਲੀਨ ਹੋਣ ਦੀ। ਇਹ ਗੁਰੂ ਸਾਹਿਬਾਨ ਸਮਝਾਉਣ ਲੱਗੇ, ਕਹਿੰਦੇ ਫਿਰ ਮਨ ਬਿਰਤੀ ਐਸੀ ਬਣ ਜਾਂਦੀ ਹੈ ਕਿ ਗੁਰੂ ਚਰਨਾਂ ਦੇ ਵਿੱਚ ਦਾਤ ਮੰਗਦਾ ਹੈ ਮਨ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ, ਜਿਹਦੇ ਨਾਲ ਮੇਰੇ ਚ ਸੰਤੋਖ ਪੈਦਾ ਹੋਣਾ। ਤੇ ਉਸ ਸੰਤੋਖ ਤੋਂ ਅਗਲੀ ਅਵਸਥਾ ਪੈਦਾ ਹੋਣੀ ਕਿ ਜਿਹੜੀ ਜਨਮਾਂ ਜਨਮਾਂ ਦੀ ਮੈਨੂੰ ਭੁੱਖ ਲੱਗੀ ਹੈ ਆਪਣੇ ਆਪ ਨੂੰ ਪਛਾਣਨ ਦੀ, ਆਪਣੇ ਘਰ ਜਾਣ ਦੀ, ਔਰ ਉਸ ਪਰਮਾਤਮਾ ਚ ਲੀਨ ਹੋਣ ਦੀ। ਕਹਿੰਦੇ ਮੇਰੀ ਭੁੱਖ ਮਿਟ ਜਾਏਗੀ, ਮੇਰੇ ਤੇ ਕਿਰਪਾ ਕਰ ਦਿਓ। ਪਰ ਮੰਗਦਾ ਕੌਣ ਹੈ? ਜਿਹਨੂੰ ਗੁਰੂ ਚਰਨਾਂ ਦੀ ਸੋਝੀ ਹੈ, ਜਿਹਦੇ ਹਿਰਦੇ ਚ ਗੁਰੂ ਚਰਨਾਂ ਨਾਲ ਪ੍ਰੀਤ ਪੈ ਜਾਂਦੀ ਹੈ, ਜਿਹਦੀ ਪ੍ਰੀਤ ਨਹੀਂ ਨਾ ਪੈਂਦੀ, ਉਹ ਇਹ ਦਾਤਾਂ ਨਹੀਂ ਮੰਗਦਾ। ਉਹ ਝੂਠੀਆਂ ਦਾਤਾਂ ਮੰਗਦਾ, ਤਾਂ ਸਰੀਰ ਲਈ ਮੰਗਦਾ। ਕਦੀ ਵਿਚਾਰ ਕੇ ਦੇਖਿਓ, ਕਦੀ ਵੀ ਜਿੱਡੇ ਮਰਜ਼ੀ ਸਰੀਰਕ ਸੁੱਖ ਹੋਣ, ਬੰਦਾ ਜਿੰਨੇ ਮਰਜ਼ੀ ਐਸ਼ੋ ਆਰਾਮ ਕਰ ਲਵੇ, ਪਰ ਮਨ ਸੁਖੀ ਨਹੀਂ ਹੁੰਦਾ। ਮਨ ਸੁਖੀ ਹੋ ਸਕਦਾ ਕੇਵਲ ਤਾਂ ਕੇਵਲ ਨਾਮ ਦੇ ਨਾਲ, ਸ਼ਬਦ ਦੇ ਨਾਲ। ਸੋ ਵਿਚਾਰ ਕਰੀਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਾਰੂ ਮਹੱਲਾ ਪੰਜਵਾਂ ਦੇ ਅੰਦਰ ਸਮਝਾਉਣਾ ਕਰਦੇ ਆ ਇਸ ਮਨ ਨੂੰ। ਕਹਿੰਦੇ ਮਨਾ ਵਿਚਾਰ ਕਰਕੇ ਦੇਖ, ਕਹਿੰਦੇ ਫੁੱਟੋ ਆਂਡਾ ਭਰਮ ਕਾ, ਮਨੇ ਪਿਓ ਪ੍ਰਗਾਸ। ਕਹਿੰਦੇ ਜਦੋਂ ਇਹ ਮਨ ਗੁਰੂ ਚਰਨਾਂ ਨਾਲ ਜੁੜਦਾ ਹੈ, ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਬਹਿ ਕੇ ਤੇ ਆਤਮਿਕ ਸੋਝੀ ਲੈਂਦਾ ਹੈ। ਜਦੋਂ ਆਤਮਿਕ ਸੋਝੀ ਲੈਂਦਾ ਹੈ ਤੇ ਆਤਮਿਕ ਸੋਝੀ ਲੈਣ ਦੇ ਨਾਲ ਹੁੰਦਾ ਕੀ ਹੈ? ਹੁਣ ਧਿਆਨ ਦਿਓ ਆਪ ਜੀ ਨੂੰ। ਆਪ ਜੀ ਨੇ ਸੁਣਿਆ ਹੋਣਾ, ਸੁਣਿਆ ਕੀ, ਵੇਖਿਆ ਵੀ, ਆਪ ਜੀ ਨੇ ਤਜਰਬਾ ਕੀਤਾ ਹੋਣਾ। ਜਿਹੜੀ ਮੁਰਗੀ ਹੈ ਉਹ ਕੀ ਕਰਦੀ ਹੈ? 10-15 ਅੰਡੇ ਇਕੱਠੇ ਕਰਕੇ ਉੱਤੇ ਬਹਿ ਜਾਂਦੀ। ਉਹ 5-7-10 ਦਿਨ ਜਦੋਂ ਬਹਿੰਦੀ ਹੈ ਨਾ, ਤੇ ਉਹਦੇ ਸਰੀਰ ਦੀ ਗਰਮੈਸ਼ ਦੇ ਨਾਲ ਜਿਹੜੇ ਅੰਡੇ ਨੇ ਨਾ, ਉਹ ਪਟ ਜਾਂਦੇ ਨੇ, ਤੋਂ ਚੋਂ ਬੱਚੇ ਪੈਦਾ ਹੁੰਦੇ। ਇਹਦਾ ਮਤਲਬ ਕਿ ਉਸ ਅੰਡੇ ਅੰਦਰ ਕੁਛ ਸੀਗਾ, ਪਰ ਸਿਰਫ ਉਸਨੂੰ ਉਸ ਮੁਰਗੀ ਦੇ ਸਰੀਰ ਦੀ ਗਰਮੈਸ਼ ਦੀ ਲੋੜ ਸੀ। ਧਿਆਨ ਦਿਓ ਫਿਰ ਆਪ ਜੀ, ਤੁਹਾਡੀ ਮਨ ਬਿਰਤੀ ਅੰਦਰ ਵੀ ਕੁਛ ਹੈਗਾ ਹੈ। ਜਿੱਦਾਂ ਅੰਡੇ ਅੰਦਰ ਕੁਛ ਸੀਗਾ, ਕੋਈ ਜੀ ਬੈਠਾ ਸੀ, ਤੁਹਾਡੇ ਅੰਦਰ ਵੀ ਕੋਈ ਬੈਠਾ ਹੈ। ਉਹੀ ਚੀਜ਼ ਦੱਸਣ ਲੱਗੇ ਗੁਰੂ ਜੀ, ਕਹਿੰਦੇ ਫੋਟੋ ਆਂਡਾ ਭਰਮ ਕਾ, ਭਰਮ ਦਾ ਪਾਪ ਭਟਕਣਾ। ਕਹਿੰਦਾ ਆਪਾਂ ਸਰੀਰਕ ਮੋਹ, ਸੰਸਾਰ ਦਾ ਮੋਹ ਗੁਰੂ ਜੀ ਸਮਝਾਉਣ ਲੱਗੇ। ਕਹਿੰਦੇ ਸਾਡੇ ਅੰਦਰ ਗਿਆਨ ਹੈ, ਸਾਡੇ ਅੰਦਰ ਸੋਝੀ ਹੈ, ਪਰ ਜਿੱਦਾਂ ਉਹਦਾ ਜੀ ਸੀ ਨਾ, ਉਹਦੇ ਉੱਤੇ ਉਹ ਛਿਲਕਾ ਸੀ ਆਂਡੇ ਦਾ। ਕਹਿੰਦਾ ਸਾਡੇ ਅੰਦਰ ਵੀ ਸੋਝੀ ਹੈ, ਪਰ ਉਹਦੇ ਉੱਤੇ ਅਗਿਆਨਤਾ ਦਾ ਛਿਲਕਾ ਆ। ਤੇ ਗੁਰੂ ਦੇ ਪਿਆਰੇ ਸਤਿ ਸੰਗਤ ਜੀ, ਮੁਰਗੀ ਦੇ ਸਰੀਰ ਦੇ ਗਰਮੈਸ਼ ਨਾਲ ਆਂਡਾ ਫੁੱਟ ਗਿਆ, ਉਹਦਾ ਖੋਲ ਫੁੱਟ ਗਿਆ, ਤੇ ਵਿੱਚੋਂ ਜੀ ਨਿਕਲਿਆ ਤੇ ਡਾਰੀਆਂ ਮਾਰਨ ਲੱਗ ਪਿਆ। ਠੀਕ ਹੈ, ਮੁਰਗੀ, ਕਬੂਤਰ, ਚਿੜੀਆਂ, ਜਿੱਦਾਂ ਦਾ ਪੰਛੀ ਹੈ, ਠੀਕ ਹੈ, ਤੇ ਜਦੋਂ ਉਹ ਚੋਂ ਬੱਚਾ ਨਿਕਲਦਾ ਤਾਂ ਉਦਾਂ ਦੀ ਡਾਰੀ ਹੈ। ਉਹ ਚੀਜ਼ ਸਮਝਾਉਣ ਲੱਗੇ ਗੁਰੂ ਜੀ ਆਪ ਜੀ ਨੂੰ, ਕਹਿੰਦੇ ਜਿਹੜੀ ਸਾਡੀ ਮਨ ਬਿਰਤੀ ਹੈ ਨਾ, ਇਹਦੇ ਅੰਦਰ ਪ੍ਰਕਾਸ਼ ਹੈ, ਉਡਾਰੀ ਮਾਰਨ ਦੀ ਤਾਕਤ ਹੈ, ਪਰੰਤੂ ਗਰਮੈਸ਼ ਦੀ ਲੋੜ ਹੈ। ਕਹਿੰਦਾ ਭਾਵ ਕਿ ਜਿੱਦਾਂ ਉਹ ਮੁਰਗੀ ਜਾਂ ਕਬੂਤਰ ਜਾਂ ਚਿੜੀਆਂ ਕੁਝ ਵੀ, ਉਦਾਂ ਹੀ ਕਹਿੰਦੇ ਜਿੱਦਾਂ ਉਹ ਆਂਡਿਆਂ ਤੇ ਬੈਠੇ ਤੇ ਵਿੱਚੋਂ ਆਂਡਾ ਫੁੱਟ ਗਿਆ। ਕਹਿੰਦੇ ਇੱਦਾਂ ਹੀ ਜਦੋਂ ਸਾਡੀ ਮਨਬਿਰਤੀ ਦੇ ਉੱਤੇ ਇਸ ਗੁਰੂ ਦੇ ਸ਼ਬਦ ਦਾ ਬਹਿਣਾ ਹੋ ਜਾਏਗਾ। ਦੇਖੋ ਮਨੇ ਪਿਆ ਪ੍ਰਕਾਸ਼, ਜਦੋਂ ਇਹ ਗੁਰਬਾਣੀ ਇਹ ਗੁਰੂ ਦਾ ਉਪਦੇਸ਼ ਜਦੋਂ ਸਾਡੀ ਮਨਬਿਰਤੀ ਉੱਤੇ ਟਿਕ ਜਾਏਗਾ, ਬਹਿ ਜਾਏਗਾ, ਇਹਦੀ ਗਰਮੈਸ਼ ਨਾਲ ਵਿਚਾਰ ਕਰਨਾ, ਇਹਦੀ ਗਰਮੈਸ਼ ਨਾਲ ਇਹਦੇ ਟਿਕਾ ਨਾਲ ਕੀ ਹੋਏਗਾ, ਸਾਡੇ ਅੰਦਰੋਂ ਵੀ ਉਹਦਾ ਛਿਲਕਾ ਹੈ ਨਾ, ਜਿੱਦਾਂ ਖੋਲ ਫਟ ਗਿਆ ਉਹਦਾ ਸਾਡੇ ਅੰਦਰੋਂ ਵੀ ਅਗਿਆਨਤਾ ਦਾ ਛਿਲਕਾ ਫਟ ਜਾਣਾ, ਨਿਥ ਜਾਣਾ। ਕਹਿੰਦੇ ਫਿਰ ਕੀ ਹੋਊ? ਕਹਿੰਦੇ ਹੋਣਾ ਕੀ ਹੈ, ਜਿਹੜਾ ਜੀਵ ਬੈਠਾ ਅੰਦਰ ਜਦੋਂ ਖੋਲ ਫਟ ਜਾਊਗਾ ਉਹ ਡਾਰੀ ਮਾਰਨ ਜੋਗਾ ਹੋ ਜਾਊਗਾ। ਤੇ ਗੁਰੂ ਜੀ ਕਹਿਣ ਲੱਗੇ ਤੇਰੇ ਅੰਦਰ ਵੀ ਗਿਆਨ ਹੈ ਬ੍ਰਹਮਣਾ, ਜਦੋਂ ਇਹ ਗੁਰਬਾਣੀ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਤੇਰੇ ਅੰਦਰ ਬੈਠੂਗਾ ਨਾ, ਕਹਿੰਦੇ ਇਹਦੇ ਬਹਿਣ ਦੀ ਤਾਕਤ ਨਾਲ। ਬਹਿਣ ਦਾ ਮਤਲਬ ਕੀ ਹੈ? ਦੇਖੋ ਆਪਾਂ ਪਾਠ ਸਾਰੇ ਕਰਦੇ ਹਾਂ, ਇੰਨੀ ਕਿ ਨਹੀਂ ਕਰਦੇ, ਸਾਰੇ ਕਰਦੇ, ਪਰ ਇੱਕ ਗੱਲ ਪੱਲੇ ਬੰਨਿਓ, ਪਾਠ ਸਾਰੇ ਕਰਦੇ ਹਾਂ ਪਰ ਉਪਦੇਸ਼ ਸਾਡੇ ਅੰਦਰ ਟਿਕਦਾ ਨਹੀਂ ਹੈ, ਸਾਡੇ ਅੰਦਰ ਘਰ ਨਹੀਂ ਕਰਦਾ, ਟਿਕਾ ਨਹੀਂ ਬਣਦਾ। ਠੀਕ ਹੈ, ਜਦੋਂ ਇਸ ਗੁਰਬਾਣੀ ਦਾ ਇਸ ਉਪਦੇਸ਼ ਦਾ ਸ਼ਬਦ ਦਾ ਟਿਕਾ ਬਣਨਾ ਸਾਡੇ ਅੰਦਰ, ਇਹਨੇ ਟਿਕਣਾ ਆ ਨਾ, ਇਹਦੇ ਟਿਕਣ ਨਾਲ ਮੁਰਗੀ ਦੇ ਬਹਿਣ ਨਾਲ ਜਿਹੜੇ ਆਂਡੇ ਆ ਉਹ ਵੀ ਇੱਕ ਦਿਨ ਦਾ ਬਹਿਣ ਨਾਲ ਨਹੀਂ ਹੋ ਜਾਂਦਾ, ਉਹ ਪੰਜ ਸੱਤ ਦਸ ਦਿਨ ਬਹਿੰਦੀ ਹੈ, ਫਿਰ ਉਹਦੀ ਗਰਮੈਸ਼ ਦੇ ਨਾਲ ਉਹ ਆਂਡੇ ਪੜਦੇ ਆ। ਤੇ ਗੁਰੂ ਦੀ ਪਿਆਰੀ ਸਤਿ ਸੰਗਤ ਜੀ, ਇਹ ਨਹੀਂ ਕਿ ਇੱਕ ਦਿਨ ਨੇ ਕੰਮ ਬਣ ਜਾਣਾ ਸਾਡਾ ਵੀ, ਠੀਕ ਹੈ, ਬੜੇ ਦਿਨ ਲੱਗਦੇ ਆ। ਹੌਲੀ 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 ਜਦੋਂ ਇਹ ਗੁਰਬਾਣੀ ਪੜ੍ਹਦਿਆਂ ਸਾਡੇ ਅੰਦਰ ਟਿਕ ਜਾਂਦੀ ਹੈ, ਘਰ ਕਰ ਲੈਂਦੀ ਹੈ, ਸਾਨੂੰ ਸਮਝ ਲੱਗਣ ਲੱਗ ਪੈਂਦੀ ਵੀ ਗੁਰੂ ਜੀ ਸਾਨੂੰ ਕੁਝ ਦੇ ਰਹੇ ਆ, ਕੁਝ ਕਹਿ ਰਹੇ ਆ, ਸਾਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪੈਂਦੀ ਹੈ, ਇਹਦਾ ਮਤਲਬ ਗੁਰਬਾਣੀ ਟਿਕ ਗਈ ਸਾਡੇ ਅੰਦਰ, ਇਹਦੇ ਟਿਕਣ ਨਾਲ, ਇਹਦੀ ਤਾਕਤ ਨਾਲ, ਇਹਦੀ ਗਰਮੈਸ਼ ਨਾਲ, ਇਹਦੇ ਟਿਕਾ ਦੇ ਨਾਲ ਸਾਡਾ ਵੀ ਖੋਲ ਫਟ ਜਾਂਦਾ, ਸਾਡੇ ਅਗਿਆਨਤਾ ਦਾ ਛਿਲਕਾ ਨੱਥ ਜਾਂਦਾ। ਫਿਰ ਅੰਦਰ ਜਿਹੜਾ ਜੀਵ ਬੈਠਾ ਹੈ, ਕਿਹੜਾ ਜੀਵ ਬੈਠਾ ਹੈ ਅੰਦਰ, ਜਿਹੜੀ ਸਾਡੇ ਅੰਦਰ ਪ੍ਰਕਾਸ਼ ਦੀ ਹੋਂਦ ਆ, ਪ੍ਰਕਾਸ਼ ਦੀ ਤਾਕਤ ਸਾਡੇ ਅੰਦਰ ਆ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਉਹਦੀ ਤਾਕਤ ਹੈ, ਉਹਦਾ ਪ੍ਰਕਾਸ਼ ਆ। ਜਿੱਦਾਂ ਉਸ ਆਂਡੇ ਦੇ ਅੰਦਰ ਜੀ ਬੈਠਾ ਸੀ, ਆਂਡਾ ਪਟ ਗਿਆ ਤੇ ਵਿੱਚੋਂ ਜੀ ਨਿਕਲਿਆ, ਡਾਰੀਆਂ ਮਾਰਨ ਲੱਗ ਪਿਆ। ਗੁਰੂ ਪਿਆਰਿਓ, ਇੱਦਾਂ ਹੀ ਠੀਕ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਆ। ਜਦੋਂ ਅਗਿਆਨਤਾ ਦਾ ਛਿਲਕਾ ਪਟਣਾ ਤੇ ਸਾਡੇ ਅੰਦਰ ਦੇ ਉਸ ਗਿਆਨ ਨੇ, ਉਸ ਪ੍ਰਕਾਸ਼ ਨੇ ਡਾਰੀਆਂ ਮਾਰਨ ਲੱਗ ਪੈਣਾ, ਅਸੀਂ ਹੈਰਾਨ ਹੋ ਜਾਣਾ। ਇਹ ਕਮਾਲ ਹੈ, ਤੁਸੀਂ ਕਦੀ ਸੋਚਿਆ ਹੀ ਨਹੀਂ ਸੀ ਵੀ ਸਾਡੇ ਅੰਦਰ ਵੀ ਇੰਨਾ ਕੁਛ। ਹੁਣ ਉਹ ਬੱਚਾ ਆਇਆ ਕਿਤੋਂ ਨਹੀਂ, ਕੋਈ ਲੈ ਕੇ ਨਹੀਂ ਆਇਆ ਬਾਹਰੋਂ, ਜਿਹੜਾ ਡਾਰੀਆਂ ਮਾਰਨ ਲੱਗ ਪਿਆ, ਕਿਤੋਂ ਲੈ ਕੇ ਨਹੀਂ ਆਇਆ, ਬੱਚਾ ਆਂਡੇ ਦੇ ਅੰਦਰ ਸੀ, ਪਰ ਸਿਰਫ ਗਰਮੈਸ਼ ਦੀ ਲੋੜ ਸੀ ਤੇ ਆਂਡੇ ਦੇ ਛਿਲਕੇ ਨੂੰ ਫਟਣ ਦੀ ਲੋੜ ਸੀ। ਇੱਦਾਂ ਹੀ ਗੁਰੂ ਰੂਪ ਪਿਆਰੇ ਸਤਿ ਸਿੰਘ, ਜੋ ਸਾਡੇ ਅੰਦਰ ਵੀ ਕੁਛ ਹੈਗਾ ਹੈ, ਸਾਡੇ ਅੰਦਰ ਵੀ ਬ੍ਰਹਮ ਗਿਆਨ ਹੈ, ਸਾਡੇ ਅੰਦਰ ਵੀ ਪ੍ਰਕਾਸ਼ ਆ, ਪਰ ਅਗਿਆਨਤਾ ਦਾ ਛਿਲਕਾ ਉੱਤੇ ਆ। ਉਹ ਛਿਲਕਾ ਕਿਵੇਂ ਪਟਣਾ ਆ? ਠੀਕ ਹੈ, ਉਹ ਉਸ ਪੰਛੀ ਦੇ ਸਰੀਰ ਦੀ ਗਰਮੈਸ਼ ਨਾਲ ਪਟਿਆ, ਉਹਦੇ ਉੱਤੇ ਬਹਿਣ ਨਾਲ ਪਟਿਆ। ਤੇ ਗੁਰੂ ਰੂਪ ਪਿਆਰੇ ਸਤਿ ਸਿੰਘ ਜੀ, ਇਵੇਂ ਹੀ ਜਦੋਂ ਸਾਡੀ ਮਨਬਿਰਤੀ ਤੇ ਗੁਰੂ ਦਾ ਉਪਦੇਸ਼ ਬਹਿ ਜਾਏਗਾ ਨਾ, ਤੇ ਸਾਡੀ ਵੀ ਅਗਿਆਨਤਾ ਦਾ ਛਿਲਕਾ ਪਟ ਜਾਣਾ। ਜੇ ਦੇਖੋ ਗੱਲਾਂ ਸੰਸਾਰੀ ਸਾਰੀਆਂ ਹੀ, ਆਪ ਜੀ ਕਿੱਥੋਂ ਬਾਣੀ ਪੜ੍ਹ ਕੇ ਦੇਖੋ, ਉਦਾਹਰਨਾਂ ਦੇ ਦੇ ਕੇ ਗੁਰੂ ਜੀ ਨੇ ਸਮਝਾਉਣਾ ਕੀਤਾ, ਪਰ ਅਸੀਂ ਇਹਨਾਂ ਨੂੰ ਗਾਲਿਆ, ਗਾਇਆ, ਪਰ ਵਿਚਾਰਨਾ ਨਹੀਂ ਕੀਤਾ ਵੀ ਗੁਰੂ ਜੀ ਸਾਨੂੰ ਕੁਝ ਕਹਿ ਰਹੇ ਆ। ਤਾਂ ਫਿਰ ਸਾਡੀ ਮਨਬਿਰਤੀ ਨੂੰ ਨਾ ਗੁਰੂ ਜੀ ਨੇ ਆਵਾਜ਼ ਮਾਰ ਕੇ ਕਿਹਾ, ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਹਿੰਦੇ ਲੋਕਾਂ ਸਮਝ ਆ ਗੀਤ ਹੈ, ਗਾਈ ਜਾਂਦੇ ਆ। ਕਹਿੰਦੇ ਭਾਈ ਇਹ ਗੀਤ ਨਹੀਂ ਹੈ, ਇਹ ਬ੍ਰਹਮ ਦੀ, ਬ੍ਰਹਮ ਦਾ ਪਾਪ ਪਰਮਾਤਮਾ। ਕਹਿੰਦੇ ਇਹ ਉਸ ਪਰਮਾਤਮਾ ਦੀ ਵਿਚਾਰ ਹੈ, ਉਸ ਪਰਮਾਤਮਾ ਤੱਕ ਪਹੁੰਚਣ ਦੀ ਯੁਕਤੀ ਦੀ ਵਿਚਾਰ ਹੈ, ਉੱਥੇ ਪਹੁੰਚਣਾ ਕਿਵੇਂ ਆ, ਕਿਵੇਂ ਆਪਾਂ ਉਸ ਪਰਮਾਤਮਾ ਚ ਲੀਨ ਹੋਣਾ ਹੈ, ਉਹਦੀ ਵਿਚਾਰ ਆ। ਠੀਕ ਹੈ, ਤੇ ਗੁਰੂ ਰੂਪ ਪਿਆਰੀ ਸਾਹਿਬ ਜੀ ਜਿਹਨਾਂ ਚ ਵਿਚਾਰ ਨਹੀਂ ਕਰਾਂਗੇ ਉਹਨਾਂ ਚ ਸਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋਣੀ। ਹੁਣ ਕਿੱਡੀ ਸੋਹਣੀ ਵਿਚਾਰ ਦਿੱਤੀ ਹੈ ਗੁਰੂ ਸਾਹਿਬ ਨੇ, ਪੰਜਮ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਏ ਨੇ, ਕਹਿੰਦੇ ਪ੍ਰਾਣੀ ਤੇਰੀ ਜ਼ਿੰਦਗੀ ਦਾ ਤਜਰਬਾ ਆ ਕਿ ਤੂੰ ਰੋਜ਼ ਪੰਛੀਆਂ ਨੂੰ ਦੇਖਦਾ, ਮੁਰਗੀ ਨੂੰ ਦੇਖਦਾ ਹੈ, ਜਦੋਂ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਦੇ ਤੇ ਮੁਰਗੀ ਅੱਠ ਦਸ ਦਿਨ ਪੰਦਰਾਂ ਦਿਨ ਆਂਡਿਆਂ ਉੱਤੇ ਬੈਠੀ ਰਹਿੰਦੀ ਹੈ, ਉਹਦੇ ਵਿੱਚੋਂ ਫਿਰ ਬੱਚੇ ਨਿਕਲਦੇ, ਖੋਲ ਪਾਟ ਜਾਂਦਾ ਤੇ ਵਿੱਚੋਂ ਬੱਚੇ ਨਿਕਲਦੇ ਦਾਰੀਆਂ ਮਾਰਨ ਲੱਗ ਪੈਂਦੇ ਆ। ਕਹਿੰਦੇ ਫਿਰ ਉਹੀ ਸੇਮ ਤਰੀਕਾ ਕਹਿੰਦਾ ਤੇਰਾ ਆ, ਹੈ ਨਾ। ਉਹ ਚੀਜ਼ ਤੁਸੀਂ ਕਹਿਣ ਲੱਗੇ, ਕਹਿੰਦੇ ਜਦੋਂ ਗੁਰੂ ਦਾ ਉਪਦੇਸ਼ ਤੇਰੀ ਮਨ ਬਿਰਤੀ ਉੱਤੇ ਬੈਠੇਗਾ, ਮਨ ਬਿਰਤੀ ਤੇ ਟਿਕੇਗਾ, ਕਹਿੰਦੇ ਫਿਰ ਇਹਦੀ ਗਰਮੈਸ਼ਨਾ, ਇਹਦੀ ਜੋਤਨਾ, ਇਹਦੇ ਚਾਨਣ ਦੇ ਨਾਲ ਕੀ ਹੋਏਗਾ, ਕਹਿੰਦੇ ਫਿਰ ਤੇਰਾ ਗਿਆਨ ਦਾ ਛਿਲਕਾ ਪਾੜ ਜਾਏਗਾ ਤੇ ਉਹਦੇ ਅੰਦਰੋਂ ਜੀਵ ਨਿਕਲੇਗਾ। ਕਹਿੰਦਾ ਉਹਦੇ ਅੰਦਰੋਂ ਪ੍ਰਕਾਸ਼ ਨਿਕਲੇਗਾ। ਕਹਿੰਦੇ ਫਿਰ ਉਹ ਜੀ ਡਾਰੀਆਂ ਮਾਰਦਾ, ਕਹਿੰਦਾ ਫਿਰ ਤੇਰਾ ਪ੍ਰਕਾਸ਼ ਵੀ ਡਾਰੀਆਂ ਮਾਰੇਗਾ, ਠੀਕ ਹੈ, ਤੈਨੂੰ ਸੋਝੀ ਆ ਜਾਏਗੀ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਕਾਟੀ ਬੇਰੀ ਪੱਗੇ ਤੇ ਗੁਰਕੀਨੀ ਬੰਦ ਖਲਾਸ। ਧਿਆਨ ਦੇਣਾ, ਕਾਟੀ ਬੇਰੀ ਪੱਗੇ ਤੇ, ਬੇਰੀ ਦਾ ਭਾਵ ਬੇੜੀ, ਪੱਗੇ ਦਾ ਭਾਵ ਪੈਰ। ਕਹਿਣ ਲੱਗੇ ਵੀ ਧਿਆਨ ਦੇਈ, ਜਿੰਨਾ ਚਿਰ ਅੰਦਰ ਚਾਨਣ ਨਹੀਂ ਨਾ ਹੋ ਜਾਂਦਾ, ਉਹਨਾਂ ਜਿਹੜਾ ਸਾਡਾ ਜਿਹੜਾ ਮਨ ਆ ਨਾ, ਇਹਨੂੰ ਮੋਹ ਦੀ ਬੇੜੀ ਪਈ ਹੋਈ ਹੈ, ਮੋਹ ਦੀ ਬੇੜੀ ਪਈ ਹੈ ਪੈਰਾਂ ਚ, ਇਹਦੇ ਕੋਲ ਤੁਰਿਆ ਨਹੀਂ ਜਾਂਦਾ। ਆਪ ਜੀ ਦੇਖਿਆ ਕੈਦੀ, ਜਿਹੜੇ ਖੂੰਖਾਰ ਕੈਦੀ ਹੁੰਦੇ ਨੇ ਨਾ, ਉਹਨਾਂ ਨੂੰ ਉਹ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਦੇ ਪੈਰਾਂ ਚ ਬੇੜੀਆਂ ਪਾ ਦਿੰਦੇ ਆ। ਬੱਚੇ ਨੇ ਪੁੱਛਿਆ ਇਹਨਾਂ ਦੇ ਪੈਰਾਂ ਵਿੱਚ ਕਿਉਂ ਸੰਗਲ ਪਾਇਆ, ਤੋ ਦੱਸਦੇ ਵੀ ਖੂੰਖਾਰ ਕੈਦੀ ਹੈ, ਇਸ ਕਰਕੇ ਇਹਨੂੰ ਪੈਰੀਆਂ ਬੇੜੀਆਂ ਪਾਈਆਂ, ਭੱਜ ਨੱਠ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ। ਇੱਦਾਂ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਜਿਹੜਾ ਮਨ ਆ ਨਾ, ਇਹਨੂੰ ਉਸ ਪਰਮਾਤਮਾ ਨੇ ਮੋਹ ਦੀਆਂ ਬੇੜੀਆਂ ਪਾਈਆਂ ਹੋਈਆਂ, ਐਸੀਆਂ ਮੋਹ ਦੀਆਂ ਬੇੜੀਆਂ ਨੇ ਕਿ ਮਨ ਗੁਰੂ ਘਰ ਆਉਂਦਾ ਜ਼ਰੂਰ ਆ, ਪਰ ਇੱਕ ਗੱਲ ਪੱਲੇ ਬੰਨ ਕੇ ਦੇਖਿਓ, ਆ ਕੇ ਵੀ ਇਹ ਗੁਰੂ ਦੇ ਮਾਰਗ ਤੇ ਚੱਲ ਨਹੀਂ ਸਕਦਾ, ਕਿਉਂਕਿ ਮੋਹ ਦੀਆਂ ਬੇੜੀਆਂ ਪਈਆਂ ਹੋਈਆਂ ਇਹਨੂੰ, ਠੀਕ ਹੈ। ਤੇ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਕਾਟੀ ਬੇਰੀ ਭਗੇ ਤੇ, ਕਹਿੰਦੇ ਜਦੋਂ ਮਨ ਵਿੱਚ ਪ੍ਰਕਾਸ਼ ਹੋਇਆ ਤੇ ਅਗਿਆਨਤਾ ਦਾ ਜਿਹੜਾ ਆਂਡਾ ਸੀ ਨਾ ਪਟ ਗਿਆ, ਤੇ ਫਿਰ ਕੀ ਹੋਇਆ, ਲਿਆਉਣਾ ਕੀ ਸੀ, ਬੜੀ ਗੁਰੂ ਦੀ ਕਿਰਪਾ ਹੋਈ। ਕਹਿੰਦੇ ਗੁਰੂ ਨੇ ਨਾ ਮਨ ਨੂੰ ਜਿਹੜੀਆਂ ਬੇੜੀਆਂ ਪਈਆਂ ਸਨ ਨਾ ਮੋਹ ਦੀਆਂ, ਕਹਿੰਦੇ ਉਹ ਗੁਰੂ ਨੇ ਕੱਟ ਦਿੱਤੀਆਂ, ਕੱਟ ਗਈਆਂ, ਗੱਲ ਵੀ ਸੱਚ ਆ, ਠੀਕ ਆ। ਹੁਣ ਉਸ ਆਂਡੇ ਦੇ ਅੰਦਰ ਬੱਚਾ ਬੈਠਾ ਸੀ, ਡਾਰੀ ਨਹੀਂ ਮਾਰ ਸਕਦਾ ਸੀ, ਪਾਟੂਗਾ ਤੇ ਡੇਰੀ ਮਾਰੂਗਾ ਨਾ। ਇੱਦਾਂ ਸਾਡੀ ਮਨ ਬਿਰਤੀ ਅਗਿਆਨਤਾ ਦੇ ਆਂਡੇ ਰੂਪੀ ਆਕਾਰ ਚ ਫਸੀ ਹੋਈ ਹੈ, ਜਦੋਂ ਆਂਡਾ ਪੜ ਜਾਂਦਾ ਤੇ ਅਸੀਂ ਡਾਰੀ ਮਾਰਨ ਜੋਗੇ ਹੋ ਜਾਂਦੇ, ਬੇੜੀਆਂ ਕੱਟ ਗਈਆਂ। ਬੰਦ ਕਿੰਨੀ ਬੰਦ ਖਲਾਸ, ਕਹਿੰਦੇ ਫਿਰ ਇਸ ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ ਸਾਡੇ ਮਨ ਤੇ, ਕੈਸੀ ਕਿਰਪਾ ਕੀਤੀ ਵੀ ਮੇਰਾ ਮਨ ਜਿਹੜਾ ਨਾ ਉਹ ਬੰਧਨ ਚ ਬੱਝਾ ਸੀ, ਬੇੜੀਆਂ ਦੇ ਜਾ ਨਹੀਂ ਸਕਦਾ ਸੀ ਕਿਤੇ, ਤੇ ਖਲਾਸ ਦਾ ਭਾਵ ਕੀ ਹੈ, ਛੁੱਟ ਜਾਣਾ। ਕਹਿੰਦੇ ਹੁਣ ਮੇਰਾ ਮਨ ਉਸ ਬੰਧਨ ਚੋਂ ਛੁੱਟ ਗਿਆ, ਮੇਰਾ ਮਨ ਬੰਧਨ ਚੋਂ ਛੁੱਟ ਗਿਆ, ਹੁਣ ਜਿੱਥੇ ਮਰਜ਼ੀ ਜਾਵੇ। ਕਹਿੰਦਾ ਭਾਵ ਕੀ ਹੈ ਕਿ ਹੁਣ ਇਹ ਗੁਰੂ ਦੇ ਮਾਰਗ ਤੇ ਚੱਲਣ ਯੋਗੋ ਹੋ ਗਿਆ, ਹੁਣ ਇਹ ਗੁਰੂ ਦੇ ਮਾਰਗ ਤੇ ਚੱਲ ਸਕਦਾ ਕਿਉਂਕਿ ਬੇੜੀ ਕੱਟ ਗਈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਆਵਣ ਜਾਣ ਰਹੋ। ਰਹੋ ਦਾ ਮਤਲਬ ਕੀ ਹੁੰਦਾ, ਖਤਮ ਹੋ ਗਿਆ, ਮੁੱਕ ਗਿਆ। ਆਪ ਜੀ ਨੇ ਦੇਖਿਆ ਹੋਣਾ ਕੋਈ ਬਜ਼ੁਰਗ ਬੰਦੇ, ਆਪਾਂ ਗੱਲਾਂ ਹੀ ਕਰਦੇ ਹਾਂ, ਸੁਭਾਵਿਕ ਹੀ ਗੱਲਾਂ ਕਰਦੇ ਹਾਂ ਆਪਾਂ, ਕਿਸੇ ਵੇਲੇ ਆਪਾਂ ਗੱਲ ਕਰਦੇ ਹਾਂ, ਗੱਲ ਸੁਣੋ, ਬਜ਼ੁਰਗ ਦੇਖਿਆ ਨਹੀਂ ਬਹੁਤ ਦਿਨ ਹੋ ਗਏ, ਤੇ ਆਪਾਂ ਕੀ ਕਹਿੰਦੇ ਰਹਿ ਗਏ ਹੁਣ, ਛੋਟੇ ਬੱਚੇ ਪੁੱਛਦੇ ਕੀ ਮਤਲਬ ਰਹਿ ਗਏ, ਕਹਿੰਦਾ ਪੁੱਤਰ ਰਹਿ ਗਏ ਦਾ ਮਤਲਬ ਕੀ ਹੈ, ਵੀ ਹੁਣ ਤੁਰਨ ਫੁਰਨ ਜੋਗੇ ਨਹੀਂ ਹੈ, ਰਹਿ ਗਏ ਨੇ, ਕਮਜ਼ੋਰ ਹੋ ਗਏ ਨੇ, ਉਹਨੂੰ ਰਹੋ ਕਹਿੰਦੇ ਆ, ਉਹਨਾਂ ਦਾ ਤੁਰਨਾ ਫਿਰਨਾ ਮੁੱਕ ਗਿਆ, ਹੁਣ ਰਹਿ ਗਏ ਨੇ। ਦੇਖੋ ਗੱਲਾਂ ਉਹੀ ਨੇ, ਪਰ ਤੁਹਾਨੂੰ ਸਿਰਫ ਸਮਝਣੀਆਂ ਪੈਣੀਆਂ ਧਿਆਨ ਦੇ ਨਾਲ। ਕਹਿੰਦੇ ਆਵਣ ਜਾਣ ਰਹੋ, ਆਂਦਾ ਜਦੋਂ ਇਸ ਮਨ ਦੀ ਖਲਾਸੀ ਹੋ ਗਈ, ਕਹਿੰਦੇ ਫਿਰ ਜਿਹੜਾ ਇਹਦੇ ਮਨ ਵਿੱਚ ਭਟਕਣਾ ਆਉਂਦੀਆਂ ਤੇ ਜਾਂਦੀਆਂ ਸੀ ਨਾ, ਮੁੱਕ ਗਈ ਕਹਿੰਦੇ, ਕਿਉਂਕਿ ਤਾਕਤ ਖਤਮ ਹੋ ਗਈ ਇਹਦੀ, ਕਿਹੜੀ ਜਿਹੜੀ ਆਪਣੀ ਤਾਕਤ ਬਣਾਈ ਫਿਰਦਾ ਸੀ, ਖਾਮ ਖਾਈ, ਮੇਰੇ ਕੋਲ ਬੜਾ ਕੁਛ ਹੈ, ਮੈਂ ਆਇਆ, ਮੈਂ ਉਹ ਹਾਂ, ਕਹਿੰਦੇ ਰਹਿ ਗਿਆ ਹੁਣ। ਇਹਦਾ ਮਤਲਬ ਮਨ ਮੋਹ ਦੇ ਅਧੀਨ ਹੋ ਕੇ ਪਾਢੀਆਂ ਬੜੀਆਂ ਮਾਰਦਾ ਸੀ, ਤੇ ਗੁਰੂ ਜੀ ਨੇ ਉਹ ਬੇੜੀ ਕੱਟ ਦਿੱਤੀ, ਤੇ ਹੁਣ ਉਹਦੀ ਬਿਰਤੀ, ਉਹਦੀ ਤਾਕਤ ਸੀ ਨਾ, ਉਹ ਰਹਿ ਗਈ, ਖਤਮ ਹੋ ਗਈ, ਮੁੱਕ ਗਈ ਹੁਣ, ਠੀਕ ਹੈ। ਫਿਰ ਕੀ ਕਹਿਣ ਲੱਗੇ, ਤਪਤ ਕੜਾਹ ਬੁੱਝ ਗਿਆ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਸਾਡੇ ਮਨ ਦੇ ਅੰਦਰ ਨਾ ਤਪ ਤਕੜਾਹਟ ਦਾ ਕੀ ਮਤਲਬ ਹੈ ਕਿ ਅੰਦਰ ਤਿਸ਼ਨਾਵਾਂ ਤੇ ਭਾਵਨਾ ਦੀ ਅੱਗ ਬੜੀ ਬਲਦੀ ਸੀ, ਬੜਾ ਬੁਰਾ ਹਾਲ ਸੀ, ਬਹੁਤ ਸੇਕਾ ਆਉਂਦਾ ਸੀ ਅੰਦਰੋਂ। ਕਹਿੰਦੇ ਇੰਨੀ ਅੱਗ ਮੱਚਦੀ ਸੀ, ਇੰਨੀ ਅੱਗ ਮੱਚਦੀ ਸੀ ਵੀ ਜਿਹਦਾ ਕੋਈ ਅੰਤ ਹੀ ਨਹੀਂ ਹੈ। ਹੁਣ ਆਪ ਜੀ ਵਿਚਾਰ ਕਰਕੇ ਦੇਖਿਓ, ਕਿਤੇ ਵੀ ਕੋਈ ਅੱਗ ਬਲਦੀ ਹੋਵੇ ਤੇ ਮਨ ਵਿੱਚ ਆ ਜਾਏ ਮੈਂ ਬੁਝਾਉਣੀ ਹੈ, ਫਟ ਧਿਆਨ ਕਿਹੜੇ ਪਾਸੇ ਜਾਂਦਾ? ਪਾਣੀ ਵਾਲੇ ਪਾਸੇ ਧਿਆਨ ਜਾਂਦਾ। ਠੀਕ ਹੈ, ਕੋਈ ਇਨਸਾਨ ਕਿਸੇ ਨੇ ਕਹਿਤਾ ਬਈ ਫਲਾਂ ਥਾਂ ਤੇ ਅੱਗ ਲੱਗ ਗਈ, ਤਾਂ ਪਹਿਲੀ ਗੱਲ ਕਹਿੰਦਾ ਲਾਗੇ ਪਾਣੀ ਹੈ ਨਹੀਂ, ਕਹਿੰਦਾ ਹੈਗਾ, ਕਹਿੰਦਾ ਪੁੱਤ ਪਾਓ ਫਿਰ। ਇਹਦਾ ਮਤਲਬ ਅੱਗ ਕਿਤੇ ਲੱਗ ਜਾਵੇ ਤੇ ਸਾਡਾ ਧਿਆਨ ਪਾਣੀ ਵਾਲੇ ਪਾਸੇ ਜਾਂਦਾ। ਤੇ ਗੁਰੂ ਸਾਹਿਬਾਂ ਨੇ ਵੀ ਉਹੀ ਗੱਲ ਕਹਿ ਦਿੱਤੀ, ਕਹਿਣ ਲੱਗੇ ਤਪ ਤਕੜਾ ਹਾ ਬੁੱਝ ਗਿਆ ਗੁਰ ਸੀਤਲ ਨਾਮ ਦਿਓ। ਹੁਣ ਨਾਮ ਕਿਹਨੂੰ ਕਹਿੰਦੇ ਆ? ਨਾਮ ਪਾਣੀ ਨੂੰ ਕਹਿੰਦੇ ਆ, ਬਾਣੀ ਚ ਲਿਖਿਆ ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ। ਕਹਿੰਦੇ ਮਲ ਤੋਂ ਰਹਿਤ ਅਗਰ ਸੰਸਾਰ ਤੇ ਕੋਈ ਪਾਣੀ ਹੈ, ਕੇਵਲ ਤਾਂ ਕੇਵਲ ਪਰਮਾਤਮਾ ਦਾ ਨਾਮ ਹੈ, ਹੋਰ ਕੁਛ ਨਹੀਂ ਹੈ। ਦੇਖੋ ਕਿੱਡੀ ਹੈਰਾਨਗੀ ਵਾਲੀ ਗੱਲ ਹੈ, ਕਿਹੜਾ ਆਮ ਪਾਣੀ ਹੈ ਉਹ ਚ ਮਲ ਆ। ਇੱਕ ਇਨਸਾਨ ਨਹਾ ਲਵੇ ਨਾ ਤਾਂ ਦੂਜੇ ਨੂੰ ਕਹੀਏ ਨਹਾਲੋ, ਤੇ ਉਹ ਕਹਿੰਦਾ ਕੀ ਕਹਿੰਦਾ ਇਹ ਚ ਕੋਈ ਨਹਾ ਕੇ ਗਿਆ, ਮੈਂ ਨੀ ਨਹਾਉਣਾ, ਗੰਦਾ ਹੋ ਗਿਆ। ਪਰ ਗੁਰੂ ਸਾਹਿਬਾਨ ਕਹਿੰਦੇ ਨਿਰਮਲ ਉਦਕ, ਉਦਕ ਪਾਣੀ ਨੂੰ ਕਹਿੰਦੇ। ਗੁਰੂ ਜੀ ਕਹਿੰਦੇ ਸੰਸਾਰ ਦੇ ਅਗਰ ਕੋਈ ਮਲ ਤੋਂ ਰਹਿਤ ਪਾਣੀ ਹੈ ਜਿਹਦੀ ਸਾਰੀ ਦੁਨੀਆਂ ਹੀ ਨਹਾ ਸਕਦੀ ਹੈ, ਕਹਿੰਦੇ ਉਹ ਕੇਵਲ ਦਾ ਕੇਵਲ ਨਾਮ ਹੈ, ਸ਼ਬਦ ਆ। ਸਭ ਥਾਵਾਂ ਤੇ ਪੜੋ ਆਪ, ਜਦੋਂ ਆਪ ਜੀ ਪੜੋਗੇ ਨਾ ਬੜਾ ਆਨੰਦ ਆਉਂਦਾ। ਇੱਕ ਜਗ੍ਹਾ ਤੇ ਪੰਕਤੀ ਆਉਂਦੀ ਹੈ, ਨਿਤ ਪਰਤ ਨਾਵਲ ਰਾਮ ਸਰ ਕੀਜੇ ਝੋਲ ਮਹਾਰਸ ਹਰ ਅੰਮ੍ਰਿਤ ਪੀਜੇ। ਨਿਤ ਪਰਤ, ਨਿਤ ਪਰਤ ਦਾ ਮਤਲਬ ਕੀ ਹੁੰਦਾ? ਨਿਤ ਦਾ ਭਾਵ ਰੋਜ਼, ਪਰਦਾ ਭਾਵ ਕੀ ਹੈ? ਮੁੜਿਆ। ਠੀਕ ਹੈ, ਆਪ ਜੀ ਨੇ ਬਿਗਰੀ ਵੇਖਿਆ ਹੋਣਾ, ਮਾਂ ਨਿੱਕੇ ਹੁੰਦਿਆਂ ਨੂੰ ਨਵਾਉਣ ਲੱਗਦੀ ਸੀ, ਛੁੱਟ ਕੇ ਭੱਜ ਜਾਈਦਾ ਹੁੰਦਾ ਸੀ, ਮੈਂ ਨਹੀਂ ਨਹਾਉਣਾ, ਤੇ ਮਾਂ ਵਾਜਾਂ ਮਾਰਦੀ ਸੀ ਮੁੜਿਆ ਪਿੱਛੇ, ਮੁੜਿਆ ਪਿੱਛੇ ਮੈਂ ਤੈਨੂੰ ਨਵਾਵਾਂ। ਹੁਣ ਮਾਂ ਨੂੰ ਪਿਤਾ ਜੀ ਕਹਿੰਦੇ ਨਵਾਉਂਦੀ ਨੀ ਇਹਨੂੰ, ਕਹਿੰਦੇ ਉਹ ਭੱਜ ਕੇ ਹੁਣ ਵਾਪਸ ਹੱਥ ਚ ਆਵੇ ਤੇ ਨਵਾਵਾਂ, ਵਾਜਾਂ ਮਾਰਦੀ ਸੀ ਨਾ ਮੁੜਿਆ ਪਿੱਛੇ ਮੈਂ ਤੈਨੂੰ ਨਵਾਵਾਂ। ਉਹ ਗੁਰੂ ਪਿਆਰੀ ਸਾਧ ਸਿੰਘ ਜੀ ਇਹੋ ਜਿਹੀ ਮਾਂ ਲੱਭਣੀ ਕਿਤੇ ਧੰਨ ਧੰਨ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਵਰਗੀ, ਵੇਖੋ ਇਹ ਵੀ ਵਾਜਾਂ ਮਾਰਨ ਰਹੇ ਨੇ। ਕਹਿੰਦੇ ਨਿਤ ਪਰਤ, ਕਹਿੰਦੇ ਮਨਾ, ਉਹ ਮੁੜਿਆ ਪਿੱਛੇ ਹੋਏ ਮੁੜਿਆ, ਕਹਿੰਦਾ ਕਿਉਂ? ਕਹਿੰਦੇ ਮੁੜਿਆ ਉਹ ਮੇਰੇ ਕਾਬੂ ਆ ਜਾ ਤੇ ਮੈਂ ਤੈਨੂੰ ਨਵਾਵਾਂ। ਦੇਖੋ ਨਿਤ ਪਰਤ ਨਹਾਵਣ ਰਾਮ ਸਰ ਕੀਜੇ। ਮਾਂ ਕਹਿੰਦੀ ਪੁੱਤ ਆ ਜਾ ਮੈਂ ਤੇਰੇ ਪਿੰਡੇ ਤੇ ਪਾਣੀ ਪਾਵਾਂ ਤੈਨੂੰ ਨਵਾ ਦੇਵਾਂ, ਤੈਨੂੰ 15-20 ਦਿਨ ਹੋ ਗਏ ਸਿਰ ਨਹਾਤੇ ਨੂੰ, ਸਿਰ ਚ ਮੈਲ ਚੜੀ ਮੈਂ ਲਾ ਦੇਵਾਂ, ਆ ਜਾ ਪਿੱਛੇ ਮੁੜਿਆ ਤੇ ਆਓ। ਫਿਰ ਗੁਰੂ ਗ੍ਰੰਥ ਸਾਹਿਬ ਜੀ ਮਾਂ ਬਣ ਕੇ ਕਹਿੰਦੇ ਨਿਤ ਪਰਤ, ਕਹਿੰਦੇ ਪਿੱਛੇ ਮੁੜਿਆ ਨਹਾਵਣ ਰਾਮ ਸਰ ਕੀਜੇ, ਕਹਿੰਦੇ ਆ ਮੈਂ ਤੈਨੂੰ ਨਵਾਵਾਂ। ਠੀਕ ਹੈ, ਰਾਮ ਦਾ ਭਾਵ ਪਰਮਾਤਮਾ ਤੇ ਪਰਮਾਤਮਾ ਦਾ ਭਾਵ ਇੱਥੇ ਨਾਮ ਆ ਜਾਣਾ, ਸਰ ਦਾ ਭਾਵ ਸਰੋਵਰ। ਕਹਿੰਦੇ ਉਹ ਮਨਾ ਮੁੜਿਆ ਪਿੱਛੇ, ਕਹਿੰਦਾ ਮੈਂ ਨੀ ਆਉਣਾ। ਕਹਿੰਦੇ ਉਹ ਮੁੜਿਆ ਹੋਏ, ਕਹਿੰਦਾ ਕਿਉਂ? ਮਾਂ ਕਹਿੰਦੀ ਆ ਤੈਨੂੰ 7-10 ਦਿਨ ਹੋ ਗਏ ਨੇ ਸਿਰ ਨਹਾਤਿਆਂ ਨੂੰ, ਸਿਰ ਚ ਮੈਲ ਜੰਮੀ ਆ, ਪਿੰਡੇ ਦੇ ਮੈਲ ਜੰਮੀ ਆ, ਆ ਜਾ ਤੈਨੂੰ ਮੈਂ ਤੇਰੀ ਮੈਲ ਲਾ ਦਵਾਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਰੂਪੀ ਮਾਂ ਕਹਿੰਦੀ ਆ ਉਹ ਤੈਨੂੰ ਜਨਮਾਂ ਜਨਮਾਂ ਦੀ ਮੈਲ ਚੜੀ ਆ, ਮੁੜਿਆ ਪਿੱਛੇ ਮੈਂ ਤੇਰੀ ਮੈਲ ਲਾ ਦੇਵਾਂ। ਸਿਰਫ ਵਿਚਾਰਨ ਵਾਲੀ ਗੱਲ ਆ, ਸਿਰਫ ਵਿਚਾਰਨ ਵਾਲੀ, ਆਪਾਂ ਵਿਚਾਰਦੇ ਨਹੀਂ ਆ। ਨਿਤ ਪਰਤ ਨਹਾਵਣ ਰਾਮ ਸਰ ਕੀਜੇ। ਫਿਰ ਦੇਖੋ ਹੋਰ ਬੜੀ ਵੱਡੀ ਗੱਲ ਕਹਿ ਦਿੱਤੀ, ਮਾਂ ਨੇ ਇੰਨੀ ਗੱਲ ਕਹੀ ਨਾ ਪੁੱਤ ਮੈਂ ਤੈਨੂੰ ਨਵਾ ਦਵਾਂ ਤੇਰੀ ਮੈਲ ਲਾ ਦੇਵਾਂ, ਕਿੰਨੇ ਦਿਨਾਂ ਦੀ ਚੜੀ ਹੈ? ਕਿਉਂਕਿ ਜਿਹੜੀ ਮਾਂ ਆ ਉਹ ਸਰੀਰ ਨੂੰ ਲੱਗੀ ਮੈਲ ਜਿਹੜੀ ਕੁਛ ਦਿਨਾਂ ਦੀ ਚੜੀ ਹੈ ਉਹਨੂੰ ਜਾਣਦੀ ਹੈ, ਪਰ ਉਹ ਮਾਂ ਦੀ ਬਿਰਤੀ ਇੱਡੀ ਉੱਚੀ ਨਹੀਂ, ਇੰਨੀ ਲੰਬੀ ਉਡਾਰੀ ਨਹੀਂ ਹੈ ਕਿ ਪਿਛਲੇ ਜਨਮਾਂ ਨੂੰ ਜਾਣ ਲੈਂਦੀ। ਪਰ ਗੁਰੂ ਸਾਹਿਬਾਨ ਮਾਂ ਐਸੀ ਹੈ ਜਿਹੜੀ ਜਨਮਾਂ ਜਨਮਾਂ ਦੀ ਚੜੀ ਮੈਲ ਨੂੰ ਵੇਖ ਸਕਦੀ। ਕਹਿਣ ਲੱਗੀ ਆ ਜਾ ਮੈਂ ਤੇਰੀ ਮੈਲ ਲਾ ਦਵਾਂ। ਫਿਰ ਨਾਲ ਹੀ ਕਹਿ ਦਿੱਤਾ, ਕਹਿੰਦੇ ਪੁੱਤਰ ਗੱਲ ਸੁਣ, ਜਿੱਦਾਂ ਮਾਂ ਕਹਿੰਦੀ ਮੈਂ ਤੈਨੂੰ ਨਾ ਬਹਿ ਜਾ ਨਹਾ ਲਾ, ਮੈਂ ਤੈਨੂੰ 10 ਰੁਪਏ ਦੇ ਦੋਗੇ ਮੁੜ ਕੇ ਖਾ ਪੀ ਆਈ ਜੋ ਖਾਣਾ ਪੀਣਾ ਉਹ ਲਾਲਚ ਦਿੰਦੀ। ਔਰ ਫਿਰ ਗੁਰੂ ਸਾਹਿਬਾਂ ਮਾਂ ਲਾਲਚ ਦੇਣ ਲੱਗੀ ਕੀ ਕਹਿੰਦੀ, ਕਹਿੰਦੀ ਰਾਮ ਮੈਂ ਤੈਨੂੰ ਨਵਾਵਾ ਜੇ ਤੂੰ ਨਹਾ ਲਏਗਾ ਨਾ ਤੇ ਮੈਂ ਤੈਨੂੰ ਇੱਕ ਬੜੀ ਵੱਡੀ ਗੱਲ ਦੱਸਣੀ ਅੱਜ। ਤੇ ਮਨ ਕਹਿੰਦਾ ਕੀ ਦੱਸਣਾ, ਤੇ ਮਾਂ ਕਹਿੰਦੀ ਝੋਲ ਮਹਾਰਸ। ਗੁਰੂ ਰੂਪੀ ਮਾਂ ਕਹਿਣ ਲੱਗੀ ਕਹਿੰਦੀ ਮਨਾ ਤੇਰੀ ਝੋਲੀ ਦੇ ਵਿੱਚ ਹੀ ਮਹਾਰਸ ਆ, ਜਿਸ ਰਸ ਵਰਗਾ ਕੋਈ ਰਸ ਹੀ ਹੋਰ ਨਹੀਂ ਹੈਗਾ, ਝੋਲ ਮਹਾਰਸ। ਕਹਿੰਦੇ ਤੇਰੀ ਝੋਲੀ ਵਿੱਚ ਮਹਾਰਸ ਆ। ਦੇਖੋ ਹੁਣ ਇਹ ਗੁਰੂ ਰੂਪੀ ਮਾਂ ਬਣ ਕੇ ਕਹਿਣ ਲੱਗੀ ਮਨ ਨੂੰ, ਕਹਿੰਦੀ ਪੁੱਤਰ ਗੱਲ ਸੁਣ, ਇਹ ਗੱਲ ਦਾ ਨਾ ਤੈਨੂੰ ਪਤਾ ਤੇ ਨਾ ਕਿਸੇ ਹੋਰ ਨੂੰ ਪਤਾ, ਪਰ ਸਿਰਫ ਇੰਨਾ ਹੀ ਆ ਵੀ ਤੂੰ ਮੇਰੇ ਕੋਲ ਇੱਕ ਵਾਰੀ ਨਾਮ ਰੂਪੀ ਪਾਣੀ ਚ ਨਹਾ ਕੇ ਵੇਖ ਲੈ, ਜੇ ਤੂੰ ਨਹਾ ਲਵੇ ਨਾ ਤੇ ਮੈਂ ਤੈਨੂੰ ਗੱਲ ਦੱਸਾਂ ਵੀ ਤੇਰੀ ਝੋਲੀ ਦੇ ਵਿੱਚ ਹੀ। ਦੱਸੋ ਕਿੱਡੀ ਵੱਡੀ ਗੱਲ ਆ ਜਿਹੜੀ ਆਪਾਂ ਹੁਣੇ ਹੀ ਅਜੇ ਪੜ੍ਹ ਕੇ ਹਟੇ ਆ ਵੀ ਸਾਡੇ ਅੰਦਰ ਹੀ ਗਿਆਨ ਆ ਪਰ ਉਹ ਤੇ ਅਗਿਆਨਤਾ ਦਾ ਛਿਲਕਾ ਖੋਲ ਆ। ਉਹੀ ਗੱਲ ਫਿਰ ਗੁਰੂ ਜੀ ਕਹਿਣ ਡੇ, ਕਹਿੰਦੇ ਝੋਲ ਮਹਾਰਸ, ਕਹਿੰਦੇ ਤੇਰੀ ਝੋਲੀ ਦੇ ਅੰਦਰ ਹੀ ਮਹਾਰਸ ਆ। ਇਹਦਾ ਮਤਲਬ ਤੇਰੇ ਅੰਦਰ ਹੀ ਐਸਾ ਰਸ ਆ ਜਿਸ ਰਸ ਵਰਗਾ ਸੰਸਾਰ ਤੇ ਰਸ ਹੀ ਕੋਈ ਨਹੀਂ ਹੈ। ਝੋਲ ਮਹਾਰਸ ਹਰ ਅੰਮ੍ਰਿਤ ਪੀ ਜੇ। ਕਹਿੰਦੇ ਉਰਾ ਮੈਂ ਤੈਨੂੰ ਨਵਾਵਾਂ, ਠੀਕ ਹੈ ਤੇ ਕੀ ਕਰ, ਹਰ ਅੰਮ੍ਰਿਤ ਪੀ ਜੇ। ਕਹਿਣ ਲੱਗੇ ਫਿਰ ਤੂੰ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਦਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਰਸ ਆ ਨਾ ਪੀ ਲਏਗਾ। ਆ ਜਾ ਮੁੜਿਆ ਪਿੱਛੇ ਦੱਸੋ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਸਿਰਫ ਸਮਝਣ ਦੀ ਗੱਲ ਸੀ, ਆਪਾਂ ਇਹਨੂੰ ਵੀ ਗਾ ਲਿਆ ਹੋਣਾ, ਨਿਤ ਪਰਤ ਨਾਵਣ ਰਾਮ ਸਰ ਕੀ ਜੇ ਝੋਲ ਮਹਾਰਸ ਹਰ ਅੰਮ੍ਰਿਤ ਪੀ ਜਾਏ। ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ, ਇੱਕ ਪੰਕਤੀ ਕਹਿਣ ਨੂੰ ਤੇ ਸੁਣਿਆ ਸੀ ਥੋੜੇ ਦਿਨ ਹੋ ਗਏ ਵੀ ਕਈ ਇੱਕ ਪੰਕਤੀ ਦਾ ਹੀ ਵਿਖਿਆਨ ਕਰਕੇ ਪਾਡੀਆਂ ਮਾਰਦੇ ਨੇ। ਉਹ ਗੁਰੂ ਨੂੰ ਪਿਆਰੀ ਸਾਹਿਬ ਜੀ ਦੀ ਇੱਕ ਪੰਕਤੀ ਜ਼ਿੰਦਗੀ ਬਦਲ ਦਿੰਦੀ ਹੈ, ਇੱਕ ਪੰਕਤੀ, ਠੀਕ ਹੈ। ਗੁਰੂ ਨੂੰ ਪਿਆਰੀ ਸਾਧ ਸਿੰਘ ਜੀ, ਉਹ ਕਈ ਸੱਜਣ ਐਸੇ ਨੇ ਜਿਹਨਾਂ ਕੋਲ ਇੰਨਾ ਟਾਈਮ ਨਹੀਂ ਹੈ ਗੁਰੂ ਘਰ ਬਹਿਣ ਦਾ, ਉਹ ਲੰਘਣ ਡਏ ਸਨ ਗੁਰੂ ਘਰ ਦੇ ਅੰਦਰ ਲਾਗੋਂ ਤੇ ਇੱਕ ਪੰਕਤੀ ਸੁਣ ਲਈ, ਉਹਦਾ ਵਿਖਿਆਨ ਸੁਣ ਲਿਆ ਬਾਹਰ ਖਲੋ ਕੇ ਤੇ ਜ਼ਿੰਦਗੀ ਬਦਲ ਗਈ। ਮੁੜ ਕੇ ਕਦੀ ਗੁਰੂ ਘਰੋਂ ਬਾਹਰ ਹੀ ਨਹੀਂ ਗਏ। ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਇੱਦਾਂ ਕਿੱਦਾਂ ਮੁੜ ਗਏ, ਤੋਂ ਬੜੇ ਪਿਆਰ ਨਾਲ ਕਹਿੰਦੇ ਜੀ ਮੈਂ ਪਾਠ ਕਰਦਾ ਹੁੰਦਾ ਸੀ ਪਰ ਸਮਝ ਨਹੀਂ ਸੀ ਆਉਂਦੀ, ਤੇ ਇੱਕ ਦਿਨ ਮੈਂ ਕਿਤੇ ਗੁਰੂ ਘਰੋਂ ਲੰਘਦਾ ਸੀ ਤੇ ਕੋਈ ਵਿਚਾਰ ਚੱਲਦੀ ਸੀ ਤੇ ਮੈਂ ਗੁਰੂ ਘਰ ਦੇ ਬਾਹਰ ਖੜਾ ਇੱਕ ਪੰਕਤੀ ਦੀ ਵਿਚਾਰ ਸੁਣ ਲਈ, ਕਹਿੰਦੇ ਮੇਰੀ ਜ਼ਿੰਦਗੀ ਬਦਲ ਗਈ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਜਿਹੜੀ ਅੰਦਰ ਆਈ ਸੀ ਨਾ ਗੁਰੂ ਸਾਹਿਬਾਂ ਦੇ, ਉਹ ਇੱਕ ਇੱਕ ਅੱਖਰ ਅੱਖਰ ਕਰਕੇ ਆਈ ਹੈ, ਬੂੰਦ ਬੂੰਦ ਕਰਕੇ ਇਹ ਸਾਗਰ ਜਿਹੜਾ ਹੈ ਨਾ ਬਣਿਆ ਬੂੰਦ ਬੂੰਦ ਨਾਲ, ਠੀਕ ਹੈ। ਇੱਕਦਮ ਪਾਣੀ ਨਹੀਂ ਆਇਆ ਕਿਤੇ ਵੀ, ਬੂੰਦ ਬੂੰਦ ਨਾਲ ਆਇਆ, ਠੀਕ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਇਹ ਵੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਜੀ। ਕਹਿੰਦੇ ਜਿੱਡਾ ਵਜੀ ਵੱਡਾ ਸਾਗਰ ਆ ਚ ਬੂੰਦਾ ਆ, ਪਰ ਧਿਆਨ ਦਿਓ ਸਾਗਰ ਬਣਿਆ ਕਿੱਥੋਂ ਆ, ਬਣਿਆ ਬੂੰਦਾਂ ਤੋਂ ਹੀ, ਬੂੰਦਾਂ ਦਾ ਮੁੱਲ ਆ, ਠੀਕ ਹੈ ਬਈ। ਸੋ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਜਿਵੇਂ ਉਸ ਮਾਂ ਨੇ ਆਵਾਜ਼ ਮਾਰੀ ਵੀ ਆ ਜਾ ਮੁੜਿਆ ਪਿੱਛੇ ਮੈਂ ਤੈਨੂੰ ਨਵਾਵਾਂ, ਕਹਿੰਦੇ ਸੱਚ ਆ। ਇੱਥੇ ਵੀ ਇਹੀ ਗੱਲ ਗੁਰੂ ਜੀ ਨੇ ਲਿਖੀ, ਤਪਤ ਕੜਾ ਹਾਂ ਬੁੱਝ ਗਿਆ। ਕਹਿੰਦੇ ਮਨ ਦੇ ਅੰਦਰ ਤ੍ਰਿਸ਼ਨਾਵਾਂ ਦਾ ਭਾਵਨਾ ਦਾ ਕੜਾਹਾ ਬਣ ਰਿਹਾ ਸੀ, ਅੰਦਰ ਬਹੁਤ ਅੱਗ ਸੀ, ਬਹੁਤ ਸੇਕਾ ਸੀ, ਤਪਤ ਕੜਾ ਹਾਂ ਬੁੱਝ ਗਿਆ। ਕਹਿੰਦੇ ਜਿੰਨੀ ਤ੍ਰਿਸ਼ਨਾ ਦੇ ਅੰਦਰ ਅੱਗ ਬਲਦੀ ਸੀ ਨਾ ਬੁੱਝ ਗਈ। ਕਹਿੰਦੇ ਕਿਵੇਂ ਬੁੱਝੀ, ਕਹਿੰਦੇ ਜਿਵੇਂ ਤੁਸੀਂ ਬੁਝਾਉਂਦੇ ਹੋ ਸੰਸਾਰੀ ਅੱਗ, ਅੱਗ ਬਲਦੀ ਪਈ ਸੀ ਤੇ ਕਿਸੇ ਨੇ ਕਿਹਾ ਅੱਗ ਲੱਗ ਗਈ, ਅੱਗ ਲੱਗ ਗਈ, ਕਹਿੰਦਾ ਪਾਣੀ ਪਾ ਪਾਣੀ ਪਾ ਪਾਣੀ ਪਾ, ਤੇ ਉਹ ਫਿਰ ਗੁਰੂ ਸਾਹਿਬਾਂ ਨੂੰ ਵੀ ਕਹਿੰਦੇ, ਕਹਿੰਦੇ ਮੈਂ ਵੀ ਪਾਣੀ ਪਾਤਾ, ਕਿਹੜਾ ਪਾਣੀ ਪਾਤਾ, ਗੁਰ ਸੀਤਲ ਨਾਮ ਦਿਓ ਦੱਸੋ। ਕਹਿੰਦੇ ਗੁਰੂ ਸਾਹਿਬਾਂ ਨੇ ਉਸ ਅੰਦਰ ਬਲਦੀ ਹੋਈ ਅੱਗ ਤੇ ਬਲਦਾ ਹੋਇਆ ਕੜਾਹਾ ਜਿਹੜਾ ਸੀ ਨਾ, ਜਦੋਂ ਉਹਦੇ ਉੱਤੇ ਨਾਮ ਦੇ ਛਿੱਟੇ ਮਾਰੇ ਨਾ, ਨਾਮ ਰੂਪੀ ਪਾਣੀ ਦਾ ਛਿੜਕਾਅ ਕੀਤਾ ਤੇ ਕਹਿੰਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ। ਹੁਣ ਲਾਓ ਸਾਹਿਬ, ਇੱਥੇ ਗੁਰੂ ਜੀ ਫਿਰ ਨਾਮ ਦੇ ਛਿੱਟੇ ਮਾਰਨ ਡੇ ਨੇ, ਪਾਣੀ ਛਿੱਟੇ ਮਾਰਨ ਡੇ ਨੇ, ਠੀਕ ਹੈ। ਕਹਿੰਦੇ ਕਿ ਜਦੋਂ ਉਸ ਬਲਦੀ ਅੱਗ ਦੇ ਉੱਤੇ ਨਾ ਗੁਰੂ ਸਾਹਿਬ ਨੇ ਗੁਰ ਲਿਖਿਆ, ਗੱਗੇ ਨੂੰ ਓਂਕਾਰ ਤੇ ਦਾਰੇ ਨੂੰ ਸਿਆਰੀ ਹੈ, ਇੱਥੇ ਗੁਰੂ ਬਣ ਗਿਆ। ਅੱਗੇ ਸੀਤਲ ਆ ਗਿਆ, ਸੀਤਲ ਦਾ ਭਾਵ ਸ਼ਾਂਤ, ਜਿਹੜਾ ਦੂਜੇ ਨੂੰ ਸ਼ਹੀਦ ਕਰ ਸਕਦਾ, ਤਾਕਤ ਰੱਖਦਾ। ਠੀਕ ਹੈ, ਕਹਿੰਦੇ ਉਹ ਨਾਮ ਦੀ ਦਾਤ ਗੁਰੂ ਸਾਹਿਬਾਂ ਨੇ ਦੇ ਦਿੱਤੀ। ਇਸ ਦੱਬਦੇ ਤਪਦੇ ਹੋਏ ਕੜਾਹੇ ਉੱਤੇ ਜਦੋਂ ਨਾਮ ਦੇ ਛਿੱਟੇ ਵੱਜੇ, ਸ਼ਾਂਤ ਹੋ ਗਿਆ, ਬੁੱਝ ਗਿਆ। ਕਹਿੰਦੇ ਹੁਣ ਮੇਰੇ ਅੰਦਰ ਕਹਿੰਦੇ ਕੋਈ ਤ੍ਰਿਸ਼ਨਾ ਵਾਲੀ ਕੋਈ ਭਾਂਬੜ ਮਚਦੇ ਹੀ ਨਹੀਂ, ਅੰਦਰ ਹੈ ਹੀ ਨਹੀਂ ਅੰਦਰ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਅੱਗੇ ਜਾ ਕੇ ਸਮਝਾਉਣ ਲੱਗੇ, ਕਹਿੰਦੇ ਜਬ ਤੇ ਸਾਧੂ ਸੰਗ ਪਿਆ ਤੋ ਛੋਟ ਗਏ ਨਿਗਹਾਰ। ਧਿਆਨ ਨਾਲ ਪੜ੍ਹਨਾ, ਜਬ ਤੇ ਸਾਧੂ ਸੰਗ ਪਿਆ। ਮਨ ਬਿਰਤੀ ਬਾਰੇ ਦੱਸਣ ਲੱਗੇ, ਕਹਿੰਦੇ ਵੀ ਜਦੋਂ ਦੀ ਮੇਰੀ ਮਨ ਬਿਰਤੀ ਦਾ ਗੁਰੂ ਦੇ ਨਾਲ ਸਾਥ ਬਣ ਗਿਆ। ਦੇਖੋ ਕੀ ਲਿਖਿਆ, ਜਬ ਤੇ ਸਾਧੂ ਸੰਗ ਪਿਆ। ਗੁਰੂ ਜੀ ਸਮਝਾਉਣ ਲੱਗੇ ਗੁਰੂ ਅਰਜਨ ਦੇ ਪਾਤਸ਼ਾਹ, ਕਹਿੰਦੇ ਜਦੋਂ ਮੇਰੀ ਮਨ ਬਿਰਤੀ ਮੇਰੀ ਆਪਣੀ ਸੋਚ ਦਾ ਸੰਗ ਗੁਰੂ ਨਾਲ ਬਣ ਗਿਆ, ਇਹਦਾ ਮਤਲਬ ਕੀ ਹੈ ਵੀ ਹੁਣ ਮੇਰੀ ਸੋਚ ਤੇ ਗੁਰੂ ਦੀ ਸੋਚ ਇੱਕੋ ਜਿਹੀ ਹੋ ਗਈ, ਸੰਗ ਭਇਆ ਬਣ ਗਿਆ ਨਾ। ਭਇਆ ਦਾ ਮਤਲਬ ਕੀ ਹੈ, ਹੋ ਗਿਆ। ਕਹਿੰਦੇ ਹੁਣ ਮੇਰੀ ਸੋਚ ਤੇ ਗੁਰੂ ਦੀ ਸੋਚ ਦਾ ਸੰਗ ਬਣ ਗਿਆ, ਕਹਿੰਦਾ ਪਾਪ ਅਸੀਂ ਇੱਕੋ ਜਿਹੇ ਹੋ ਗਏ, ਸਾਥੀ ਹੋ ਗਏ। ਕਹਿੰਦੇ ਕਿੱਦਾਂ, ਕਹਿੰਦੇ ਅੱਗੇ ਮੈਂ ਕੁਝ ਹੋਰ ਸੋਚਦਾ ਹੁੰਦਾ ਸੀ ਤੇ ਗੁਰੂ ਜੀ ਕੁਝ ਹੋਰ ਕਹਿੰਦੇ ਹੁੰਦੇ ਸੀ, ਗੱਲ ਨਹੀਂ ਬਣਦੀ ਸੀ। ਕਹਿੰਦੇ ਹੁਣ ਜਦੋਂ ਦੀ ਇਹ ਗੱਲ ਬਣੀ ਹੈ ਨਾ ਵੀ ਮੇਰੀ ਆਪਣੀ ਸੋਚ ਤੇ ਗੁਰੂ ਦੀ ਸੋਚ ਇੱਕੋ ਜਿਹੀ ਹੋ ਗਈ ਹੈ, ਹੁਣ ਨਹੀਂ ਮੈਂ ਕੁਝ ਵੀ ਕਹਿੰਦਾ ਗੁਰੂ ਜੀ ਨੂੰ। ਹੁਣ ਮੈਂ ਪ੍ਰਣ ਕਰ ਲਿਆ ਵੀ ਜੋ ਗੁਰੂ ਜੀ ਨੂੰ ਮੈਂ ਕਹਿੰਦਾ ਨਾ ਉਹ ਮੇਰੀ ਸੋਚ ਛੋਟੀ ਹੈ ਤੇ ਕਹਿਣ ਦਾ ਫਾਇਦਾ ਨਹੀਂ, ਤੇ ਗੁਰੂ ਜੀ ਦੀ ਸੋਚ ਕਿਤੇ ਵੱਡੀ ਹੈ, ਮਨ ਬਿਰਤੀ ਬਣ ਗਈ ਹੈ। ਕਹਿਣ ਲੱਗੇ ਮੇਰੀ ਮਨ ਬਿਰਤੀ ਇੱਦਾਂ ਦੀ ਬਣ ਗਈ ਵੀ ਮੈਂ ਮੰਗ ਲੈਂਦਾ ਕਦੀ ਚੀਜ਼ ਉਹ ਛੋਟੀ ਹੁੰਦੀ ਹੈ ਤੇ ਮੈਨੂੰ ਪਤਾ ਨਹੀਂ ਉਹਦੇ ਨਾਲ ਮੇਰਾ ਸਰਨਾ ਕਿ ਨਹੀਂ ਸਰਨਾ। ਕਹਿੰਦੇ ਹੁਣ ਮੈਨੂੰ ਗੁਰੂ ਜੀ ਦੇ ਕੋਲ ਰਹਿ ਰਹਿ ਕੇ ਬਾਤ ਆ ਗਈ ਹੈ ਕਿ ਸਾਡੀ ਸੋਚ ਛੋਟੀ ਹੈ, ਡਾਰੀ ਛੋਟੀ ਹੈ ਤੇ ਜਦੋਂ ਚੀਜ਼ ਮੰਗਦੇ ਹਾਂ ਤੇ ਛੋਟੀ ਜਿਹੀ ਮੰਗ ਲੈਂਦੇ, ਸਾਨੂੰ ਪਤਾ ਨਹੀਂ ਹੁੰਦਾ ਪਹਿਲੀ ਛੋਟੀ ਮੰਗ ਲਈ ਤੇ ਫਿਰ ਪਰਮਾਤਮਾ ਪਿੱਛੇ ਕਰ ਲਾ, ਕਹਿੰਦਾ ਦੇ ਦਿੱਤੀ ਦਾਤ ਇਹਨੂੰ। ਕਹਿੰਦੇ ਸਾਨੂੰ ਪਤਾ ਨਹੀਂ ਪਰਮਾਤਮਾ ਸਾਨੂੰ ਉਹਦੇ ਨਾਲ ਵੱਡੀ ਦਾਤ ਦੇਣ ਵਾਲਾ ਸੀ ਕਿਤੇ, ਤਾਂ ਹੀ ਛੋਟੀ ਮੰਗ ਕੇ ਬਹਿ ਗਏ। ਠੀਕ ਹੈ, ਇਸ ਕਰਕੇ ਕਹਿੰਦੇ ਹੁਣ ਮੇਰੀ ਮਨ ਬਿਰਤੀ ਤਬਦੀਲ ਹੋ ਗਈ। ਕਹਿੰਦੇ ਕੀ ਹੋਇਆ, ਕਹਿੰਦੇ ਜਬ ਤੇ ਸਾਧੂ ਸੰਗ ਪਿਆ। ਕਹਿੰਦਾ ਹੁਣ ਮੇਰੀ ਜਦੋਂ ਦਾ ਨਾ ਮੇਰੀ ਸੋਚ ਤੇ ਗੁਰੂ ਦੀ ਸੋਚ ਦਾ ਸੰਗ ਬਣ ਗਿਆ। ਸੰਗ ਦਾ ਮਤਲਬ ਕੀ ਹੈ, ਇਕੱਠੇ ਤੁਰ ਪਏ, ਹੁਣ ਇਕੱਠੇ ਰਹਿਣ ਲੱਗ ਪਏ। ਕਹਿੰਦਾ ਕੀ ਫਰਕ ਪਿਆ ਫਿਰ, ਕਹਿੰਦਾ ਤੋ ਛੋੜ ਗਏ ਨਿਗਹਾਰ। ਕਹਿੰਦਾ ਮੈਂ ਤੈਨੂੰ ਬੜੇ ਕੰਮ ਦੀ ਗੱਲ ਦੱਸਣ ਲੱਗਾ, ਤੋ ਛੋੜ ਗਏ ਨਿਗਹਾਰ। ਨਿਗਹਾਰ ਦਾ ਮਤਲਬ ਕੀ ਹੁੰਦਾ, ਵੇਖਣਾ ਕਿਸੇ ਨੂੰ। ਆਪਾਂ ਕਹਿੰਦੇ ਨੀ ਉਹ ਨਿਹਾਰਦਾ ਆ, ਮੇਰੇ ਵੱਲ ਵੇਖਦਾ, ਉਹ ਇੱਥੇ ਨਿਗਹਾਰ ਰੱਖ ਲਾਤਾ। ਕਹਿਣ ਲੱਗੇ ਜਿਹੜੇ ਨਾ ਅੱਗੇ ਮੇਰੇ ਵੱਲ ਵਿਕਾਰ ਵੇਖਦੇ ਹੁੰਦੇ ਸੀ ਨਾ, 24 ਘੰਟੇ ਧਿਆਨ ਰੱਖਦੇ ਸੀ ਮੇਰੇ ਵੱਲ, ਕਹਿੰਦਾ ਜਿੱਦਣ ਦਾ ਆਪਾਂ ਗੁਰੂ ਦੇ ਨਾਲ ਸੰਗ ਕਰ ਲਿਆ, ਗੁਰੂ ਦੀ ਚਾਲ ਤੇ ਤੁਰ ਪਏ, ਗੁਰੂ ਦੇ ਨਾਲ ਨਾਲ ਤੁਰ ਪਏ ਹਾਂ, ਹੁਣ ਰਹਿੰਦੇ ਗੁਰੂ ਦੇ ਨਾਲ ਆ, ਅਸੀਂ ਕਦੀ ਆਪਣੀ ਗੱਲਬਾਤ ਹੀ ਨਹੀਂ ਕੀਤੀ, ਕਦੀ ਜੋ ਗੁਰੂ ਜੀ ਕਹਿਣ ਉਹੀ ਕੁਛ ਕਰੀਦਾ। ਫਿਰ ਆਂਦਾ ਉਦਣ ਦੇ ਜਿੰਨੇ ਵਿਕਾਰ ਸੀ ਨਾ ਬੜੇ ਗੁੱਸੇ ਨਾਲ ਵੇਖਦੇ ਸੀ, ਡਰ ਗਏ। ਕਹਿੰਦਾ ਦੇਖੋ ਕਿੱਡੀ ਹੈਰਾਨਗੀ ਵਾਲੀ ਗੱਲ, ਕਹਿੰਦਾ ਡਰ ਗਏ ਹੁਣ, ਇਹ ਫਿਰ ਗਿਆ, ਕਹਿੰਦਾ ਵੇਖਦੇ ਹੀ ਨਹੀਂ, ਅੱਖ ਨਹੀਂ ਚੁੱਕਦੇ ਹੁਣ। ਕਹਿੰਦਾ ਅੱਗੇ ਟਿਕਣ ਨਹੀਂ ਦਿੰਦੇ ਸੀਗੇ, ਜਰਾ ਕਿਤੇ ਜਾਣ ਲੱਗਣਾ, ਜਰਾ ਕਿਤੇ ਬਹਿਣਾ ਤੇ ਇਹਨਾਂ ਨੇ ਘੂਰ ਕੇ ਵੇਖੀ ਜਾਣਾ, ਤੇ ਕਹਿੰਦਾ ਸਾਰੀ ਜ਼ਿੰਦਗੀ ਸਹਿਮਦੀ ਲੰਘੀ, ਡਰਦੇ ਲੰਘੀ। ਕਹਿੰਦਾ ਹੁਣ ਆਪਾਂ ਗੁਰੂ ਦੇ ਨਾਲ ਤੁਰਦੇ, ਕਹਿੰਦਾ ਵੇਖਦੇ ਹੀ ਨਹੀਂ। ਗੱਲ ਸੱਜਦੇ ਜਿੱਦਣ ਤੁਹਾਡੀ ਮਨ ਬਿਰਤੀ ਗੁਰੂ ਦੇ ਨਾਲ ਮੈਚ ਕਰ ਜਾਂਦੀ ਹੈ ਨਾ, ਉਦਣ ਵਿਕਾਰ ਪਿੱਛੇ ਹੋ ਜਾਂਦੇ ਆ, ਬਰਾ ਹੋ ਜਾਂਦੇ। ਕਹਿੰਦਾ ਛੱਡ ਬਰਾ। ਕਹਿੰਦਾ ਕਿਉਂ, ਕਹਿੰਦਾ ਮਰਨਾ ਦਿਲ ਵੇਖ ਕੇ ਹੁਣ। ਉਹੀ ਗੱਲ, ਜਨਾਨੀ ਬੰਦੇ ਦੇ ਨਾਲ ਤੁਰੀ ਜਾਣ ਲਈ ਹੋਵੇ ਨਾ, ਆਪਣੇ ਖਸਮ ਨਾਲ ਤੁਰੀ ਜਾਣ ਲਈ ਹੋਵੇ, ਉਹਦੀ ਚਾਲ ਤੇ ਢਾਲ ਚ ਫਰਕ ਹੁੰਦਾ। ਕਿਸੇ ਬੰਦੇ ਨੂੰ ਘੂਰ ਕੇ ਨਹੀਂ ਵੇਖਦੀ, ਕਿਸੇ ਬੰਦੇ ਵੱਲ ਸ਼ੱਕ ਵਾਲੀ ਨਿਗਾਹ ਨਹੀਂ ਕਰਦੀ ਉਹ। ਠੀਕ ਹੈ, ਕੱਲੀ ਤੁਰੀ ਜਾਣ ਦੀ ਉਹਨੂੰ ਸਾਰੇ ਸ਼ੱਕੀ ਲੱਗਦੇ ਆ ਵੀ ਪਤਾ ਨਹੀਂ ਇਹ ਬਦਮਾਸ਼ ਹੈ, ਕਿੱਦਾਂ ਦਾ ਬੰਦਾ ਹੈ। ਘਰ ਵਾਲੇ ਨਾਲ ਤੁਰੀ ਜਾਣ ਦੀ ਡਰਦੀ ਨਹੀਂ, ਬੜੀ ਮਸਤ ਹੋ ਕੇ ਤੁਰੀ ਜਾਣ ਦੀ। ਠੀਕ, ਤੇ ਆਪਣੇ ਮਨ ਹੀ ਮਨ ਚ ਪਤਾ ਕਹਿੰਦੀ ਜਾਂਦੀ, ਉਹ ਸਾਰੇ ਬੰਦੇ ਉੱਥੇ ਖੜੇ, ਕਹਿੰਦੇ ਮੈਂ ਕੱਲੀ ਜਾਂਦੀ ਸੀ, ਕਿੱਡਾ ਘੂਰ ਘੂਰ ਕੇ ਵੇਖਦੇ ਸੀ। ਹੈਂ ਹੁਣ ਅੱਜ ਤੁਰੀ ਜਾਣ ਰਹੀ, ਵੇਖ ਆਪ ਵੇਖਦੀ ਉਹਨਾਂ ਵੱਲ, ਪਰ ਉਹਨਾਂ ਦੀਆਂ ਅੱਖਾਂ ਥੱਲੇ ਵੇਖਦੀ ਤੇ ਕੀ ਕਹਿੰਦੀ, ਅੱਜ ਮੇਰਾ ਘਰ ਵਾਲਾ ਨਾਲ ਹੈ ਨਾ, ਅੱਜ ਕਿਤੇ ਅੱਖ ਚੁੱਕ ਕੇ ਵੇਖਣਾ ਭਲਾ, ਹੈਂ ਕਿੱਦਾਂ ਡਰ ਕੇ ਬੈਠੇ ਆ। ਉਹ ਜਿੱਦਣ ਤੁਹਾਡਾ ਗੁਰੂ ਨਾਲ ਸੰਗ ਬਣ ਗਿਆ, ਇਹਨਾਂ ਵਿਕਾਰਾਂ ਤੁਹਾਡੇ ਵੱਲ ਵੇਖਣਾ ਹੀ ਨਹੀਂ, ਫਿਰ ਤੁਹਾਡੀ ਬੱਲੇ ਬੱਲੇ ਕਿੱਦਾਂ, ਜਿੱਦਾਂ ਉਹ ਚ ਖਸਮ ਨਾਲ ਸੀ ਤੇ ਬੜੀ ਆਕੜ ਕੇ ਤੁਰਨ ਡਈ ਸੀਗੀ, ਜਿੱਦਣ ਤੁਹਾਡੇ ਨਾਲ ਗੁਰੂ ਗ੍ਰੰਥ ਦਾ ਸੰਬੰਧ ਜੁੜ ਗਿਆ, ਤੁਹਾਡੀ ਸੋਚ ਤੇ ਗੁਰੂ ਦੀ ਸੋਚ ਇੱਕ ਹੋ ਗਈ, ਤੁਸੀਂ ਆਕੜ ਕੇ ਤੁਰਨ ਲੱਗ ਪੈਣਾ। ਕਿਹੜਾ ਆਕੜ? ਸਰੀਰਕ ਰੂਪੀ ਆਕੜ ਨਹੀਂ ਆ, ਮਨ ਤੋਂ ਅੰਦਰੋਂ ਆਕੜ ਹੁੰਦੀ ਆ, ਕਹਿੰਦਾ ਭਾਵ ਨਿਡਰ ਹੋ ਜਾਣਾ, ਤੁਹਾਨੂੰ ਆਕੜ ਕਹਿੰਦੇ ਨਿਡਰ। ਫਿਰ ਤੁਸੀਂ ਨਿਡਰ ਹੋਏ ਨਾ ਵੀ ਹੁਣ ਇਹ ਮੇਰੇ ਤੇ ਅਸਰ ਨਹੀਂ ਕਰ ਸਕਦੇ, ਵੇਖੀ ਜਾਣ ਹੁਣ ਜੋ ਮਰਜ਼ੀ ਕਰੀ ਜਾਣ, ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ, ਕਿਉਂ ਮਨ ਬਿਰਤੀ ਬਣ ਗਈ ਨਾ, ਵਸਤਾ ਉੱਚੀ ਹੋ ਗਈ। ਦੇਖੋ ਕਿੱਡੀਆਂ ਸੋਹਣੀਆਂ ਗੱਲਾਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਰਨ ਡਏ ਆ, ਪਰ ਆਪਾਂ ਗਾ ਲਿਆ ਬੜੇ ਖੁਸ਼। ਠੀਕ ਆ, ਸੋ ਅੱਗੇ ਦੇਖੋ ਕੀ ਕਹਿੰਦੇ, ਕਹਿੰਦੇ ਕਿ ਜਿਸ ਕੀ ਅਟਕ ਤਿਸ ਤੇ ਛੁੱਟੀ, ਜਿਸ ਕੀ ਅਟਕ ਤਿਸ ਤੇ ਛੁੱਟੀ, ਤੋ ਕਹਾ ਕਰੇ ਕੋਟਵਾਰ। ਧਿਆਨ ਦੀ ਵਜ੍ਹਾ, ਜਿਸ ਕੀ ਅਟਕ ਤਿਸ ਤੇ ਛੁੱਟੀ, ਕੀ ਮਤਲਬ ਹੈ ਜਿਸ ਕੀ ਅਟਕ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹਿੰਦੇ ਜੱਗ ਵਾਲਿਓ ਜਿਸ ਕੀ ਅਟਕ, ਅਟਕ ਦਾ ਭਾਵ ਕੀ ਹੁੰਦਾ? ਰੁਕਾਵਟ ਪਾਉਣਾ, ਕਿਸੇ ਨੂੰ ਅਟਕਾ ਦੇਣਾ, ਕਿਸੇ ਨੂੰ ਰੋਕ ਦੇਣਾ। ਕਹਿੰਦੇ ਜੱਗ ਵਾਲਿਓ ਗੱਲ ਪੱਲੇ ਬੰਨਿਓ, ਆਣਾ ਮਨ ਆ ਨਾ ਜਿਹੜਾ ਆਪਾਂ ਕਹਿੰਦੇ ਗੁਰੂ ਦੇ ਮਾਰਗ ਤੇ ਨਹੀਂ ਤੁਰਦਾ, ਇਹਦੇ ਰਾਹ ਚ ਅਟਕਾਂ ਬੜੀਆਂ ਆਉਂਦੀਆਂ, ਰੁਕਾਵਟਾਂ ਬੜੀਆਂ ਆਉਂਦੀਆਂ, ਮੁਸੀਬਤਾਂ ਬੜੀਆਂ ਆਉਂਦੀਆਂ। ਕਹਿੰਦਾ ਕਿਸੇ ਨੇ ਨੀ ਪਾਈਆਂ, ਰੱਬ ਨੇ ਪਾਈਆਂ। ਮਨ ਤੇ ਸ਼ੱਕ ਸੀ ਨਾ ਇਹੀ, ਹੈ ਨਾ? ਕਹਿੰਦੇ ਕਿਸੇ ਨੇ ਨਹੀਂ ਪਾਈਆਂ, ਰੱਬ ਨੇ ਪਾਈਆਂ। ਕਹਿੰਦੇ ਮੋਹ ਦੀਆਂ ਬੇੜੀਆਂ ਇਹ ਸੰਸਾਰ ਦੇ ਧੰਦਿਆਂ ਚ ਰੱਬ ਨੇ ਬਚਾਇਆ, ਕਿਸੇ ਨੇ ਨਹੀਂ ਬਚਾਇਆ। ਕਹਿੰਦਾ ਜਿਸ ਕੀ ਅਟਕ, ਕਹਿੰਦਾ ਕਰੀਏ ਕੀ? ਇਹ ਗੁਰੂ ਘਰ ਆਉਣ ਦੀ, ਗੁਰੂ ਦੇ ਮਾਰਗ ਤੇ ਚੱਲਣ ਦੀ, ਇਸ ਪਾਸੇ ਪੈਣ ਦੀ, ਪਰਮਾਰਥ ਤੇ ਚੱਲਣ ਦੀ, ਰੱਬ ਲੱਭਣ ਦੀ ਜਿਹੜੀ ਅਟਕ ਸੀ ਨਾ, ਵੀ ਰੱਬ ਨੇ ਹੀ ਪਾਈ ਸੀ। ਜਿਸ ਕੀ ਅਟਕ ਤਿਸ ਤੇ ਛੁੱਟੀ, ਵਾਹ ਵਾਹ। ਕਹਿੰਦੇ ਅਟਕ ਵੀ ਉਸੇ ਨੇ ਪਾਈ ਆ, ਕਹਿੰਦੇ ਪਰ ਕਰੀਏ ਕਿ ਛੁਟਕੀ ਵੀ ਉਸੇ ਤੋਂ ਹੀ ਹੈ। ਕਹਿੰਦਾ ਕਿਵੇਂ? ਕਹਿੰਦੇ ਕੁਛ ਨੀ, ਆਪੇ ਅਟਕ ਪਾ ਕੇ ਸਾਨੂੰ ਝਮੇਲਿਆਂ ਚ ਪਾ ਕੇ ਤੇ ਆਪੇ ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਤੇ ਆ ਗਿਆ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਆਪੇ ਆ ਗਿਆ। ਕਹਿੰਦੇ ਆਪ ਨਰਾਇਣ ਕਲਾ ਧਾਰ ਜੱਗ ਮੈਂ ਪਰਵਰਿਓ। ਗੁਰੂ ਕੌਣ ਆ? ਪਰਮਾਤਮਾ ਦੂਜਾ ਰੂਪ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧਿਆਨ ਦੇਣਾ, ਕਹਿੰਦੇ ਜਿਸ ਕੀ ਅਟਕ, ਜਿਹਨੇ ਕਹਿੰਦੇ ਮੁਸੀਬਤਾਂ ਪਾਈਆਂ, ਜਿਹਨੇ ਰੁਕਾਵਟਾਂ ਪਾਈਆਂ, ਜਿਹਨੇ ਬੇੜੀਆਂ ਪਾਈਆਂ, ਇਸ ਤੇ ਛੁੱਟੀ। ਕਹਿੰਦਾ ਭਾਈ ਉਹਦੇ ਜ਼ਰੀਏ ਹੀ, ਕਹਿੰਦਾ ਭਾਵ ਕਿ ਉਹੀ ਸੰਸਾਰ ਤੇ ਗੁਰੂ ਬਣ ਗਿਆ, ਆ ਗਿਆ ਤੇ ਗੁਰੂ ਦੇ ਲੜੋਂ ਲੜਨ ਲੱਗੇ ਤੇ ਗੁਰੂ ਨੇ ਦਿੱਤਾ ਉਪਦੇਸ਼ ਸਮਝਾਇਆ। ਕਹਿੰਦਾ ਇਹ ਜਿਹੜੀ ਸਾਨੂੰ ਜਿਸ ਵੇਲਿਆਂ 'ਚ ਪਾਇਆ ਸੀ ਨਾ, ਉਸੇ ਨੇ ਹੀ ਆ ਕੇ ਗੁਰੂ ਦਾ ਰੂਪ ਧਾਰਨ ਬਣ ਕੇ ਗੁਰੂ ਦੇ ਜ਼ਰੀਏ ਸਾਡੀ ਉਹ ਮੋਹ ਮਾਇਆ ਦੀ ਜਿਹੜੀ ਫਾਈ ਸੀ ਕੱਟ ਦਿੱਤੀ, ਉਸ ਨਹੀਂ ਤੋੜੀ ਹੈ। ਦੱਸੋ, ਕਹਿੰਦੇ ਆਪ ਹੀ ਸਾਨੂੰ ਸੰਸਾਰ 'ਚ ਫਸਾਉਣ ਵਾਲਾ ਤੇ ਆਪੇ ਸਾਨੂੰ ਸੰਸਾਰ 'ਚੋਂ ਕੱਢਣ ਵਾਲਾ। ਤਾਂਹੀਓ ਉਹਨਾਂ ਨੇ ਬਾਣੀ 'ਚ ਲਿਖਿਆ, ਸੁਖਮਨੀ ਸਾਹਿਬ ਦੇ ਪਾਠ ਤੁਸੀਂ ਪੜ੍ਹਦੇ ਹੋ ਰੋਜ਼ ਹੀ, ਆਪ ਉਪਦੇਸ਼ੇ ਸਮਝੇ ਆਪ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਇੱਥੇ ਮਨ ਦੇ ਵਲਵਲੇ ਸਾਰੇ ਖਤਮ ਹੋਣ ਡਏ ਨੇ ਸਾਰੇ, ਕਿਉਂਕਿ ਮਨ ਵਿੱਚ ਇੱਕੋ ਚੀਜ਼ ਆ ਜਾਂਦੀ ਹੈ ਕਈ ਵਾਰੀ, ਕੀ ਕਰੀਏ? ਪਤਾ ਨਹੀਂ ਸਾਨੂੰ ਕਿੰਨੇ ਇਹਨਾਂ ਝਮੇਲਿਆਂ 'ਚ ਪਾਤਾ, ਨਿਕਲਿਆ ਜਾਂਦਾ ਹੀ ਨਹੀਂ, ਉਹ ਰੱਬ ਨਹੀਂ ਪਾਇਆ। ਠੀਕ, ਅਤੇ ਫਿਰ ਅਗਲਾ ਸਵਾਲ ਉੱਠਦਾ, ਕੱਢੂਗਾ ਕੌਣ? ਉਹਨਾਂ ਕਿਸੇ ਨੇ ਨਹੀਂ ਆਉਣਾ, ਉਸੇ ਨਹੀਂ ਕੱਢਣੇ। ਠੀਕ, ਕਹਿੰਦੇ ਜਿਸ ਕੀ ਅਟਕ ਤਿਸ ਤੇ ਛੁੱਟੀ, ਦੱਸੋ ਤੋ ਕਹਾਂ ਕਰੇ ਕੋਟਵਾਰ। ਕਹਿੰਦੇ ਜਿਹੜਾ ਮੋਹ ਆ ਨਾ, ਮੋਹ ਇਹ ਵਿਕਾਰਾਂ ਦਾ ਰਾਜਾ ਆ, ਕੋਤਵਾਲ ਆ, ਬਾਦਸ਼ਾਹ ਹੈ। ਗੱਲ ਸੱਚ ਜੇ ਸਾਡੇ ਅੰਦਰ ਜਿੰਨੇ ਵੀ ਵਿਕਾਰ ਪੈਦਾ ਹੁੰਦੇ ਮੋਹ ਤੋਂ ਪੈਦਾ ਹੁੰਦੇ, ਮੋਹ ਕਰਕੇ ਆਉਂਦੇ। ਕਿੱਦਾਂ? ਇੱਕ ਬੰਦੇ ਦੇ ਅੰਦਰ ਵਿਕਾਰ ਪੈਦਾ ਹੈ, ਮੈਂ ਚੋਰੀ ਕਰਨੀ ਹੈ। ਠੀਕ ਹੈ, ਉਹਦੇ ਅੰਦਰ ਮੋਹ ਆ ਨਾ, ਸਰੀਰ ਦਾ ਮੋਹ ਆ, ਬੱਚਿਆਂ ਦਾ ਮੋਹ ਆ, ਪਰਿਵਾਰ ਦਾ ਮੋਹ ਆ, ਅਮੀਰ ਬਣਨ ਦਾ ਮੋਹ ਆ, ਗੱਡੀ ਲਿਆਉਣ ਦਾ ਮੋਹ ਆ, ਇਸ ਮੋਹ ਕਰਕੇ ਵਿਕਾਰਾਂ 'ਚ ਬਹਿ ਗਿਆ ਚੋਰੀ ਕਰਨੀ। ਫਿਰ ਵੱਡਾ ਕੌਣ ਆ? ਮੋਹ ਆ ਨਾ। ਕੋਟਵਾਲ ਕੌਣ ਆ? ਮੋਹ ਆ ਨਾ, ਮੋਹੀ ਵਿਕਾਰਾਂ 'ਚ ਪਾਉਣ ਡਿਆ, ਮੋਹੀ ਭਜਾਈ ਫਿਰਦਾ। ਜਿੰਨੇ ਸਾਡੇ ਅੰਦਰ ਵਿਕਾਰ ਉੱਠਦੇ ਆ, ਮੋਹ ਕਰਕੇ ਉੱਠਦੇ ਆ, ਕਦੀ ਦੇਖਿਓ ਠੀਕ ਜ਼ਿੰਦਗੀ ਚ ਵੇਖਣਾ ਸਾਡੇ ਅੰਦਰ ਕਿਸੇ ਵੇਲੇ ਸਾਡੀ ਆਪਣੇ ਪਿਓ ਨਾਲ ਵਿਗੜ ਜਾਂਦੀ ਮੋਹ ਕਰਕੇ, ਮਨ ਚ ਮੋਹ ਆ ਗਿਆ ਕਿ ਭਈ ਫਲਾਣੀ ਜਾਇਦਾਦ ਮੈਨੂੰ ਮਿਲਣੀ ਚਾਹੀਦੀ, ਮੋਹ ਆ ਗਿਆ ਨਾ, ਪਿਓ ਨਾਲ ਲੜ ਪਏ ਕਿ ਤੁਹਾਨੂੰ ਮੈਂ ਕਹਿਣਾ ਉਹ ਚੀਜ਼ ਮੈਂ ਲੈਣੀ, ਤੇ ਪਿਤਾ ਜੀ ਕਹਿ ਬੈਠੇ ਗੱਲ ਸੁਣ ਯਾਰ ਦੋਵੇਂ ਭਰਾ ਹੋ ਤੁਸੀਂ, ਚੱਲ ਵੱਡਾ ਲੈ ਲੈਣਾ ਤਾਂ ਕੀ ਵਿਗੜਨ ਲੱਗਾ, ਤੈਨੂੰ ਰੱਬ ਨੇ ਦਿੱਤਾ, ਕਹਿੰਦਾ ਨਹੀਂ ਮੈਂ ਹੀ ਲੈਣੀ ਮੋਹ ਆ। ਪਿਤਾ ਜੀ ਸਮਝਾਉਣ ਡਿਆ ਤੇ ਪਿਓ ਨੂੰ ਕਹਿ ਬੈਠਾ ਤੂੰ ਝੂਠਾ ਆ ਮੋਹ ਕਰਕੇ, ਤੇ ਜੇ ਇਹਦੇ ਚ ਮੋਹ ਨਹੀਂ ਹੈ, ਦੇਖਿਓ ਜਿਹਨਾਂ ਦੇ ਇਹਦੇ ਚ ਮੋਹ ਨਹੀਂ ਹੈ, ਪਿਤਾ ਜੀ ਨੇ ਕਿਹਾ ਪੁੱਤਰ ਮੈਂ ਤੈਨੂੰ ਆਹ ਦੇਣ ਲੱਗਾ ਤੇ ਵੱਡੇ ਨੂੰ ਆਹ ਦੇਣ ਲੱਗਾ, ਮੋਹ ਨਹੀਂ ਸੀ ਅੰਦਰੋਂ। ਤੇ ਹੱਸ ਕੇ ਕੀ ਕਹਿੰਦਾ, ਕਹਿੰਦਾ ਪਿਤਾ ਜੀ ਮੈਨੂੰ ਇੱਕੋ ਜਾਇਦਾਦ ਚਾਹੀਦੀ ਹੈ, ਤੁਸੀਂ ਮੇਰੇ ਕੋਲ ਰਿਹਾ ਕਰੋ, ਮੈਂ ਇਸ ਜਾਇਦਾਦ ਤੋਂ ਕੀ ਲੈਣਾ, ਮੋਹ ਨਹੀਂ ਨਾ ਅੰਦਰ, ਮੋਹ ਨਾ ਕਰਕੇ ਪਿਓ ਵੱਡਾ ਜਾਇਦਾਦ ਛੋਟੀ ਹੋ ਗਈ, ਤੇ ਜੇ ਮੋਹ ਆ ਗਿਆ ਤਾਂ ਜਾਇਦਾਦ ਵੱਡੀ ਹੋ ਗਈ ਤੇ ਪਿਓ ਛੋਟਾ ਹੋ ਗਿਆ। ਮੋਹ ਆ, ਮੋਹ ਕਰਕੇ ਸਾਡੇ ਅੰਦਰ ਵਿਕਾਰ ਪੈਦਾ ਹੁੰਦੇ ਆ, ਠੀਕ ਹੈ। ਹੁਣ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਤੋ ਕਹਾ ਕਰੇ ਕੋਟਵਾਰ, ਕਹਿੰਦੇ ਵੀ ਜਦੋਂ ਜਿਹਦੇ ਚੋਂ ਆਪਾਂ ਜਿਹਨੇ ਸਾਨੂੰ ਫਸਾਇਆ ਸੀ ਉਸੇ ਨੇ ਕਿਰਪਾ ਕਰਕੇ ਸਾਨੂੰ ਗੁਰਬਾਣੀ ਦੀ ਸੋਝੀ ਆ ਗਈ, ਜਦੋਂ ਗੁਰਬਾਣੀ ਦੀ ਸੋਝੀ ਆਈ ਜਿਹੜੀ ਸਾਡੀ ਮਨਮਤ ਸੀਗੀ ਉਹ ਬੜਾ ਹੋ ਗਈ, ਤੇ ਗੁਰਮਤ ਅੰਦਰ ਆ ਕੇ ਟਿੱਕ ਗਈ, ਗੁਰੂ ਸਾਹਿਬਾਂ ਦੀ ਗੱਲ ਅੰਦਰ ਆ ਕੇ ਟਿੱਕ ਗਈ। ਇਹ ਫਿਰ ਕਹਿੰਦਾ ਬੜਾ ਆਨੰਦ ਆਇਆ, ਕਹਿੰਦਾ ਕੀ ਆਨੰਦ ਆਇਆ, ਕਹਿੰਦਾ ਕਰਨਾ ਕੀ ਸੀ, ਇਹ ਮੋਹ ਅੰਦਰ ਹੀ ਬੈਠਾ ਸੀ। ਤੇ ਫਿਰ ਕਹਿੰਦਾ ਭਾਈ ਦੀ ਵਾਹੀ ਨਹੀਂ ਚੱਲਦੀ ਹੁਣ, ਠੀਕ ਹੈ। ਦੇਖੋ ਤੋ ਕਹਾ ਕਰੇ ਕੋਟਵਾਰ, ਕਹਿੰਦਾ ਕੋਤਵਾਲ ਕੀ ਕਰ ਲੂ ਹੁਣ, ਇਹਦਾ ਮਤਲਬ ਜਦੋਂ ਮੋਹ ਹੀ ਨਹੀਂ ਅੰਦਰ ਰਿਹਾ, ਇਹੀ ਤੇ ਵਿਕਾਰਾਂ ਨੂੰ ਭਜਾਉਂਦਾ ਸੀ, ਇਹੀ ਵਿਕਾਰਾਂ ਨੂੰ ਜਨਮ ਦਿੰਦਾ ਸੀ, ਇਹੀ ਵਿਕਾਰਾਂ ਨੂੰ ਸ਼ਹਿ ਦਿੰਦਾ ਸੀ, ਕਹਿੰਦਾ ਜਦੋਂ ਇਹਦਾ ਜ਼ੋਰ ਨਹੀਂ ਰਿਹਾ ਵਿਕਾਰ ਕੀ ਕਰਨਗੇ ਹੁਣ, ਛੱਡ ਕਹਿੰਦਾ ਮੈਨੂੰ ਇਹਦਾ ਵੀ ਡਰ ਨਹੀਂ ਹੁਣ, ਹੁਣ ਮੋਹ ਮੇਰਾ ਕੁਛ ਨਹੀਂ ਵਿਗਾੜ ਸਕਦਾ। ਕਹਿੰਦਾ ਕਿਹੜੀ ਗੱਲੋਂ, ਕਹਿੰਦਾ ਕਿਉਂਕਿ ਜਿਸ ਕੀ ਅਟਕ ਤਿਸ ਤੇ ਛੁੱਟੀ, ਕਹਿੰਦਾ ਜਿਹਦੀ ਰੁਕਾਵਟ ਸੀਗੀ ਉਸੇ ਨੇ ਆ ਕੇ ਕਿਰਪਾ ਕਰਤੀ, ਤੇ ਗੁਰੂ ਬਣ ਕੇ ਸੰਸਾਰ ਤੇ ਆ ਗਏ ਤੇ ਮੇਰੀ ਉਹ ਜਿਹੜੀ ਰੁਕਾਵਟ ਸੀ ਨਾ ਤੋੜਤੀ, ਛੁੱਟ ਗਈ, ਮੈਨੂੰ ਸਮਝ ਲੱਗ ਗਈ ਮੈਂ ਤੁਰ ਪਿਆ ਮਾਰ ਕੇ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਚੂਕਾ ਭਾਰਾ ਕਰਮ ਕਾ ਹੋਵੇ ਨਹਿ ਕਰਮਾ, ਵਿਚਾਰ ਕਰਿਓ ਕੀ ਕਹਿਣ ਲੱਗੇ, ਚੂਕਾ ਭਾਰਾ ਕਰਮ ਕਾ, ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਨੇ ਇਹਦੇ ਅੰਦਰ, ਠੀਕ ਹੈ। ਅਗਲਾ ਸਵਾਲ ਖੜਾ ਹੋ ਗਿਆ ਵੀ ਇਹ ਕਦੀ ਕਰਮਾਂ ਦਾ ਨਿਬੇੜਾ ਖਤਮ ਹੋ ਸਕਦਾ, ਹੈ ਨਾ, ਤੇ ਇੱਥੇ ਜਵਾਬ ਦਿੱਤਾ ਉਹਨਾਂ ਨੇ ਕੀ ਕਹਿਣ ਲੱਗੇ, ਕਹਿੰਦੇ ਚੂਕਾ ਭਾਰਾ, ਭਾਰਾ ਕਿਹਨੂੰ ਕਹਿੰਦੇ ਬੋਝ ਨੂੰ, ਭਾਰਾ ਕਿਹਨੂੰ ਕਹਿੰਦੇ ਕਰਜ਼ੇ ਨੂੰ, ਕਰਮ ਕਾ ਆਉਂਦਾ। ਫਿਰ ਜਿਹਨਾਂ ਦੇ ਅੰਦਰ ਤਬਦੀਲੀ ਆ ਗਈ ਹੈ, ਜਿਹਨਾਂ ਦੇ ਅੰਦਰ ਮੋਹ ਕੁਝ ਨਹੀਂ ਕਰ ਸਕਦਾ, ਹੁਣ ਮੋਹ ਤੋਂ ਛੁੱਟ ਗਏ, ਪਰਾਂ ਹੋ ਗਏ ਮੋਹ ਤੋਂ, ਹੁਣ ਨਹੀਂ ਡਰਦੇ, ਲਾਲਾ ਜੋਰ ਜਿਹੜਾ ਲਾਉਣਾ ਤੂੰ। ਜਿਹੜੀ ਜਨਾਨੀ ਪਤੀ ਨਾਲ ਤੁਰ ਪਈ, ਅੱਜ ਪਤੀ ਨੂੰ ਨਾਲ ਲੈ ਕੇ ਗਈ ਹੈ, ਜੀ ਗੱਲ ਸੁਣੋ, ਮੈਂ ਰੋਜ਼ ਜਾਂਦੀ ਹਾਂ ਤੇ ਰਸਤੇ 'ਚ ਮੁੰਡੇ ਬੈਠੇ ਬੰਦੇ ਬੈਠੇ ਘੂਰ ਘੂਰ ਕੇ ਵੇਖਦੇ ਨੇ, ਤੁਸੀਂ ਚਲੋਗੇ ਮੇਰੇ ਨਾਲ? ਹੁਣ ਧਿਆਨ ਦਿਓ, ਬੰਦੇ ਨੇ ਇੱਕ ਗੱਲ ਕਹੀ, ਕਹਿੰਦਾ ਮੈਂ ਤਾਂ ਤੈਨੂੰ ਰੋਜ਼ ਕਹਿੰਦਾ ਸੀ, ਦੁਨੀਆਂ ਕਹਿੰਦੀ ਸੀ ਮੈਂ ਇਕੱਲੀ ਚੱਲ ਜੂੰਗੀ, ਦੁਨੀਆਂ ਕਹਿੰਦੀ ਸੀ ਮੈਂ ਇਕੱਲੀ ਚੱਲ ਜੂੰਗੀ, ਅੱਜ ਤੈਨੂੰ ਲੋੜ ਪੈ ਗਈ ਮੇਰੀ, ਤੇ ਹੁਣ ਕੀ ਕਹਿੰਦਾ, ਚੱਲ ਸ਼ੁਕਰ ਆ ਦੇਰ ਆਏ ਦਰੁਸਤ ਹੈ, ਤੈਨੂੰ ਸਮੇਂ ਤੇ ਲੱਗ ਗਈ ਕਿ ਤੈਨੂੰ ਮੇਰੀ ਲੋੜ ਆ, ਹੁਣ ਮੈਂ ਤੇਰੇ ਨਾਲ ਰੋਜ਼ ਆਇਆ ਕਰੂੰ, ਪਰਵਾਹ ਨਹੀਂ। ਤੇ ਜਿੱਦਣ ਸਾਡੀ ਮਨ ਬਿਰਤੀ ਨੂੰ ਸਮਝ ਆ ਗਈ ਕਿ ਗੁਰੂ ਤੇਰੇ ਤੋਂ ਬਗੈਰ ਸਾਡਾ ਸਹਾਰਾ ਕੋਈ ਨਹੀਂ, ਜਿੱਦਣ ਨਾਲ ਤੁਰ ਪਿਆ ਸਾਨੂੰ ਵੀ ਕਿਸੇ ਦੀ ਫਿਰ ਪਰਵਾਹ ਨਹੀਂ, ਗੱਲ ਤੇ ਸਮਝੋ ਸਾਰੀ ਵਿਚਾਰੋ। ਤੇ ਕੀ ਕਹਿਣ ਲੱਗੇ ਗੁਰੂ ਸਾਹਿਬਾਂ ਨੂੰ, ਕਹਿੰਦੇ ਵੀ ਇੱਦਾਂ ਕਰ ਫਿਰ, ਚੂਕਾ ਭਾਰਾ ਕਰਮ ਕਾ, ਕਹਿੰਦੇ ਵੀ ਜਿਹਨਾਂ ਦੀ ਅਵਸਥਾ ਬਣ ਜਾਂਦੀ ਨਾ, ਚੂਕਾ ਦਾ ਭਾਵ ਖਤਮ ਹੋ ਗਿਆ, ਭਾਰਾ ਦਾ ਭਾਵ ਕਰਜ਼ਾ ਬੋਝ, ਕਰਮ ਕਾ ਦੱਸੋ, ਕਹਿੰਦੇ ਜਿਹੜੇ ਪਿਛਲੇ ਜਨਮਾਂ ਚ ਕਰਮ ਕੀਤੇ ਨਾ ਚੰਗੇ ਮਾੜੇ, ਕਹਿੰਦੇ ਉਹਨਾਂ ਦਾ ਬੋਝ ਸਿਰ ਤੇ ਸੀ, ਉਹਨਾਂ ਦਾ ਕਰਜ਼ਾ ਸਿਰ ਤੇ ਸੀ, ਕਹਿੰਦੇ ਫਿਰ ਚਿੰਤਾ ਨਹੀਂ ਕਰਨੀ। ਕੀ ਹੋਇਆ, ਜਿਹਨਾਂ ਦੀ ਅਵਸਥਾ ਬਣ ਜਾਂਦੀ ਉਹਨਾਂ ਦਾ ਜਨਮਾਂ ਜਨਮਾਂ ਦੇ ਕੀਤੇ ਪਾਪ ਤੇ ਮਾੜੇ ਕਰਮਾਂ ਦਾ ਬੋਝ ਜਿਹੜਾ ਸਾਰਾ ਹੀ ਲੱਥ ਜਾਂਦਾ ਹੈ, ਹੋ ਗਿਆ ਖਤਮ। ਕਹਿੰਦਾ ਫਿਰ ਕਹਿੰਦਾ ਰਹਿਣ ਸਰੀਰ ਚ ਹੀ ਡਿਆ ਅਜੇ, ਹੈ ਤਾਂ ਜਿੰਦਾ ਹੀ ਅਜੇ, ਮਰਿਆ ਥੋੜੀ ਹੈ, ਸੀ ਛੱਡਿਆ ਥੋੜੀ। ਕਹਿੰਦੇ ਰਹਿਣ ਤੇ ਸਰੀਰ ਚ ਡਿਆ। ਕਹਿੰਦਾ ਫਿਰ? ਕਹਿੰਦਾ ਹੋਏ ਨੇ ਕਰਮ। ਨਿਕਰਮਾ ਕੀ ਹੈ? ਵਾਸ਼ਨਾ ਰਹਿਤ, ਤ੍ਰਿਸ਼ਨਾ ਰਹਿਤ। ਕਹਿੰਦਾ ਹੁਣ ਇਸ ਸਰੀਰ ਚ ਰਹਿ ਕੇ ਕਰਮ ਤੇ ਕਰਨਾ ਹੀ ਹੈ ਨਾ, ਕਰਮ ਤੇ ਹੋਣਾ ਹੀ ਹੈ, ਕਰਮ ਤੇ ਸਾਧੂ ਵੀ ਕਰਦਾ, ਠੀਕ ਹੈ, ਪਰ ਨਿਕਰਮਾ ਆ। ਕਹਿੰਦਾ ਭਾਵ ਉਹ ਜੋ ਵੀ ਕਰਮ ਕਰਦਾ ਕਿਸੇ ਵਾਸ਼ਨਾ ਤੋਂ ਰਹਿਤ ਹੋ ਕੇ ਕਰਦਾ, ਹੁਣ ਉਹਦਾ ਕੀਤਾ ਕਰਮ ਜਿਹੜਾ ਲਿਖਤੀ ਚ ਨਹੀਂ ਆਉਣਾ, ਉੱਤੇ ਭਾਰ ਨਹੀਂ ਬਣਨਾ। ਵੇਖੋ ਕਿਉਂ? ਕਿਉਂਕਿ ਉਹਦੇ ਅੰਦਰ ਸ਼ਬਦ ਚੱਲਣ ਡਿਆ, ਸਿਮਰਨ ਚੱਲਣ ਡਿਆ। ਠੀਕ, ਧਿਆਨ ਦਿਓ, ਇੱਕ ਆਮ ਬੰਦਾ ਕਰਮ ਕਰਦਾ, ਚੰਗਾ ਕਰਮ ਕਰਦਾ, ਇਹਦਾ ਭਲਾ ਕਰਦਾ, ਠੀਕ ਹੈ, ਰੁਪਈਆ 100, 200, 400, 1000, 1,00,000 ਜੋ ਵੀ ਉਹਦੇ ਕੋਲ ਸਰਦਾ ਸੀ ਦਿੱਤਾ। ਕਹਿੰਦਾ ਮੈਂ ਦਾਨ ਕੀਤਾ। ਕਹਿੰਦਾ ਕਦੋਂ ਲਈ? ਕਹਿੰਦਾ ਯਾਰ ਮੈਨੂੰ ਕਿਸੇ ਨੇ ਕਿਹਾ ਦਾਨ ਕਰੋ, ਕੰਮ ਕਰ ਨਹੀਂ ਚੱਲਦਾ, ਬੜੇ ਦੁਖੀ ਆ, ਬੜੇ ਪਰੇਸ਼ਾਨ ਆ, ਸਿਹਤ ਠੀਕ ਨਹੀਂ ਰਹਿੰਦੀ, ਦਾਨ ਕਰੋ। ਕਰਤਾ ਉਹਨੇ, ਇਹਦਾ ਮਤਲਬ ਉਹਨੇ ਉਸ 10,000 ਚੋਂ 1,00,000 ਚੋਂ ਕੁਝ ਲੱਭਿਆ ਕਿ ਮੈਨੂੰ ਕੋਈ ਫਾਇਦਾ ਮਿਲਣਾ, ਮੈਂ ਸੇਵਾ ਕੀਤੀ ਹੈ, ਮੈਂ ਦਾਨ ਕੀਤਾ ਤੇ ਮੈਨੂੰ ਕੁਝ ਮਿਲਣਾ ਹੈ। ਪਰ ਸਾਧੂ ਨੇ ਕੋਈ ਉਪਕਾਰ ਕੀਤਾ, ਰੁਪਈਆ 1,00,000 ਕੋ ਕੈਂਪ ਲਾਤਾ, ਕੋਈ ਗਰੀਬੜਾ ਆ ਗਿਆ, ਮਹਾਂਪੁਰਖੋ ਬੱਚੀ ਦਾ ਵਿਆਹ ਕਰਨਾ, ਕੋਈ 5,000 ਰੁਪਈਆ ਮਿਲ ਸਕਦਾ, ਲੈ ਜਾ ਪੁੱਤਰ ਕੋਈ ਗੱਲ ਨਹੀਂ, ਹਲ ਦੇ ਤਾ। ਪਰ ਧਿਆਨ ਦਿਓ, ਕਿਸੇ ਨੇ ਆ ਕੇ ਕਹਿਤਾ ਮਹਾਂਪੁਰਖਾਂ ਨੂੰ, ਕਹਿੰਦਾ ਮਹਾਂਪੁਰਖੋ ਬੜਾ ਪੁੰਨਦਾਨ ਕਰਦੇ ਹੋ, ਤੁਹਾਡੇ ਬੜੇ ਭਾਗ ਚੰਗੇ ਨਿਕਲਣੇ ਆ, ਤੁਹਾਨੂੰ ਬੜੀ ਸੇਵਾ ਲੱਗਣੀ ਹੈ। ਤੇ ਮਹਾਂਪੁਰਖ ਹੱਸ ਕੇ ਕਹਿੰਦੇ, ਕਹਿੰਦੇ ਪਿਓ ਦਾ ਪੁੱਤ, ਇਹ ਅਸੀਂ 5,000 ਰੁਪਈਆ ਨਾ ਕਿਸੇ ਆਪਣੇ ਭਲੇ ਬਦਲੇ ਨਹੀਂ ਦਿੱਤਾ, ਸਾਡਾ ਕੋਈ ਭਲਾ ਨਹੀਂ ਹੋਣਾ, ਹੁਣ ਸਾਨੂੰ ਕੋਈ ਇਹਦਾ ਫਾਇਦਾ ਨਹੀਂ, ਸਾਨੂੰ ਇਹਦਾ ਕੋਈ ਪੁੰਨ ਨਹੀਂ ਹੋਣਾ, ਕੋਈ ਇੱਥੇ ਸਾਨੂੰ ਕੋਈ ਬੈਨੀਫਿਟ ਨਹੀਂ ਹੋਣਾ। ਤਾਂ ਕਿਉਂ? ਕਹਿੰਦੇ ਅਸੀਂ ਨਿਕਰਮੇ ਆ। ਕਹਿੰਦਾ ਭਾਵ ਅਸੀਂ ਵਾਸ਼ਨਾ ਰਹਿਤ ਕਰਮ ਕਰਦੇ ਹਾਂ, ਤੂੰ ਵਾਸ਼ਨਾ ਦੇ ਅਧੀਨ ਕਰਮ ਕਰਦਾ, ਸਾਨੂੰ 10,000 ਦੇ ਕੇ ਕੋਈ ਫਲ ਦੀ ਲੋੜ ਨਹੀਂ ਹੈ, ਤੈਨੂੰ ਫਲ ਦੀ ਲੋੜ। ਦੇਖੋ ਦੋਵਾਂ 'ਚ ਫਰਕ ਪੈ ਗਿਆ, ਉਹ ਨਿਕਰਮੇ ਆ। ਇਹ ਕੌਣ ਬਣਦੇ ਆ? ਜਿਹਨਾਂ ਦੀ ਆਪਾਂ ਜਿਹੜਾ ਸਤਸੰਗ ਸੁਣਦੇ, ਜਿਹਨਾਂ ਦੀ ਅਵਸਥਾ ਬਣ ਜਾਂਦੀ ਹੈ। ਤੇ ਭਾਈ ਇੱਕ ਗੱਲ ਪੱਲੇ ਬੰਨਿਓ, ਇਸ ਅਵਸਥਾ ਤੇ ਤੁਸੀਂ ਵੀ ਪਹੁੰਚ ਸਕਦੇ ਹੋ। ਕਿਉਂ? ਬਾਣੀ ਚ ਗੁਰੂ ਜੀ ਨੇ ਕਿਸੇ ਦਾ ਨਾਂ ਨਹੀਂ ਲਿਆ, ਉਹਨਾਂ ਨੇ ਕਿਹਾ ਜਿਹਨੂੰ ਸੇਵਿਆ ਤਿੰਨ ਪਾਇਆ ਮਾਣ, ਜਿਹਨ ਦੇ ਵਿੱਚ ਤਾਂ ਸਾਰੇ ਹੀ ਆਪਾਂ, ਜਿਹੜਾ ਮਰਜ਼ੀ ਆ ਸਕਦਾ। ਸਿਰਫ ਸਮਝਣਾ, ਬੜੇ ਪਿਆਰ ਨਾਲ ਗੁਰਬਾਣੀ ਪੜਿਆ ਕਰੋ, ਕਾਲੇ ਪੈ ਕੇ ਨਾ ਝੂਠੀ ਮੋਹ ਮਾਇਆ ਦੇ ਅਧੀਨ ਹੋ ਕੇ ਬਾਣੀ ਪੜ੍ਹ ਕੇ ਭੱਜ ਜਾਂਦੇ ਨੇ। ਹਟ ਜਾ ਪਰਾਂ, ਟਾਈਮ ਫਿਕਸ ਕਰਦੇ ਹੋ, ਦੂਜਿਆਂ ਨਾਲ ਸ਼ੇਖੀਆਂ ਮਾਰਦੇ ਹੋ, ਪਾਢੀਆਂ ਮਾਰਦੇ ਹੋ, ਮੈਂ ਤਾਂ ਇੰਨੇ ਚਿਰ 5 ਮਿੰਟ ਦਾ ਪਾਠ ਕਰ ਦਿੰਦਾ। ਕਿਸੇ ਨਾਲ ਪਾਢੀ ਨਾ ਮਾਰਿਓ, ਕਿਸੇ ਨਾਲ ਕੰਪੈਰੀਜ਼ਨ ਨਾ ਕਰਿਓ, ਆਪਣੀ ਜ਼ਿੰਦਗੀ ਆਪ ਜਿਓ। ਤੁਹਾਨੂੰ ਕੋਈ ਆ ਕੇ ਕਹੇ ਕਿ ਮੈਂ ਤਾਂ 45 ਮਿੰਟਾਂ 'ਚ ਕਰ ਦਿੰਦਾ, ਤਾਂ ਜ਼ੋਰ ਨਾ ਫੜਿਓ, ਉਹਦੇ ਮਗਰ ਲੱਗ ਕੇ 40 'ਚ ਨਾ ਭੱਜਿਓ। ਠੀਕ, ਆਪਣੇ ਮਨ ਨੂੰ ਸਮਝਾਇਓ ਵੀ ਮਨਾ, ਜਿੰਨੇ ਚਿਰ 'ਚ ਤੈਨੂੰ ਸਮਝ ਲੱਗ ਸਕਦੀ ਤੂੰ ਉਨਾ ਹੀ ਟਾਈਮ ਲਾਈ। ਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਬਈ ਤੂੰ ਸਵੇਰੇ ਅੱਧੇ ਪੌਣੇ ਘੰਟੇ ਘੰਟੇ 'ਚ ਕਰੇ ਤਾਂ ਤੂੰ ਗੁਰਸਿੱਖ ਆ, ਜੇ ਤੂੰ 4 ਘੰਟੇ ਨਿਤਨੇਮ ਕਰੇ ਤਾਂ ਤੂੰ ਗੁਰਸਿੱਖ ਨਹੀਂ ਹੈ। ਇਹਦਾ ਕੁਛ ਨਹੀਂ ਹੈ। ਜਿੰਨਾ ਆਰਾਮ ਨਾਲ ਪੜੋਂਗੇ, ਜਿੰਨਾ ਪਿਆਰ ਨਾਲ ਪੜੋਂਗੇ ਤੇ ਜਿੰਨਾ ਵਿਚਾਰ ਕੇ ਪੜੋਗੇ, ਉਹਦਾ ਜੀਵਨ ਸੁਥਰਾ ਹੋਊਗਾ। ਠੀਕ ਹੈ ਬਈ, ਆਪ ਜੀ ਜ਼ਿੰਦਗੀ 'ਚ ਵਿਚਾਰਨਾ ਇਹਨਾਂ ਚੀਜ਼ਾਂ ਨੂੰ, ਆਪ ਜੀ ਹਰ ਚੀਜ਼ ਨੂੰ ਫੜ ਕੇ ਦੇਖਿਓ। ਇਹ ਨਹੀਂ ਕਿ ਠੀਕ ਹੈ ਆਪਾਂ ਸਵੇਰੇ ਉੱਠੇ ਪਾਠ ਕਰ ਲਿਆ ਕੰਮ ਨਿਬੜ ਗਿਆ, ਪਾਠ ਕਰਕੇ ਜੀਵਨ ਸ਼ੁਰੂ ਹੁੰਦਾ, ਜ਼ਿੰਦਗੀ ਬਣਦੀ ਹੈ, ਹੈ ਨਾ, ਖਤਮ ਨਹੀਂ ਹੁੰਦੀ, ਬਣਦੀ ਹੈ। ਠੀਕ ਹੈ, ਸੋ ਧਿਆਨ ਦੇਣਾ ਕੀ ਕਹਿਣ ਲੱਗੇ। ਕਹਿੰਦੇ ਕਿ ਜਿਹੜੇ ਇੱਦਾਂ ਦੇ ਬੰਦੇ ਬਣ ਜਾਂਦੇ ਆ, ਇਸ ਅਵਸਥਾ 'ਚ ਪਹੁੰਚ ਜਾਂਦੇ ਆ, ਜਿਹਨਾਂ ਦਾ ਪਿਛਲੇ ਕਰਮਾਂ ਦਾ ਬੋਝ ਖਤਮ ਹੋ ਜਾਂਦਾ, 3 ਕਰਮੇ ਹੋ ਜਾਂਦੇ, ਹੁਣ ਵਾਸ਼ਨਾ ਰਹਿਤ ਹੋ ਜਾਂਦੇ, ਹੈ ਨਾ, ਫਿਰ ਕੀ ਹੁੰਦਾ? ਕੁਛ ਨਾ ਕੁਛ ਤਾਂ ਉਹਨਾਂ ਦਾ ਵੀ ਹੋਊਗਾ ਨਾ। ਕਹਿੰਦੇ ਫਿਰ ਉਹਨਾਂ ਦਾ ਆ ਹੁੰਦਾ। ਕਹਿੰਦੇ ਕੀ ਹੁੰਦਾ? ਕਹਿੰਦਾ ਸਾਗਰ ਤੇ ਕੰਢੇ ਚੜੇ। ਦੇਖੋ ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾਂ। ਕਹਿੰਦੇ ਉਹਨਾਂ ਲਈ ਗੁਰੂ ਨੇ ਬੜਾ ਵੱਡਾ ਉਪਕਾਰ ਕਰ ਦਿੱਤਾ ਹੈ, ਉਹਨਾਂ ਲਈ ਗੁਰੂ ਨੇ ਬੜਾ ਵੱਡਾ ਉਪਕਾਰ ਕਰ ਦਿੱਤਾ। ਉਹਨਾਂ ਨੂੰ ਗੁਰੂ ਨੇ ਦਾਤ ਦਿੱਤੀ ਦੇਹ, ਉਸ ਦਾਤ ਕਰਕੇ ਸਾਗਰ ਤੇ ਕੰਢੇ ਚੜੇ। ਸਾਗਰ ਕੀ ਹੈ? ਉਹ ਦਰਿਆ ਨਹੀਂ ਹੈ, ਠੀਕ ਹੈ ਬਈ, ਇੱਥੇ ਸਾਗਰ ਭਵ ਸਾਗਰ ਨੂੰ ਕਿਹਾ, 84 ਦੇ ਗੇੜ ਨੂੰ ਸਾਗਰ ਕਿਹਾ। ਕੰਢੇ ਕੀ ਹੈ? ਕਿਨਾਰਾ। ਕਿਨਾਰੇ ਦਾ ਭਾਵ ਕੀ? ਇੱਕ ਪਾਸੇ ਲੱਗ ਗਏ, ਹੈ ਨਾ, ਆਪਾਂ ਕੰਢੇ ਹੀ ਕਹਿੰਦੇ। ਕਹਿੰਦਾ ਕਹਿੰਦਾ ਮੈਂ ਬੜਾ ਰੋਕ ਚ ਕੇ ਕੰਢੇ ਤੇ ਪਹੁੰਚਿਆ। ਕਹਿੰਦਾ ਭਾਵ ਇੱਕ ਕਿਨਾਰੇ ਤੇ ਪਹੁੰਚਿਆ, ਇੱਕ ਜਗ੍ਹਾ ਤੇ ਪਹੁੰਚਿਆ ਜਿੱਥੇ ਮੈਨੂੰ ਲੱਗਾ ਮੈਂ ਬਚ ਗਿਆ। ਤੇ ਇੱਥੇ ਗੁਰੂ ਜੀ ਨੇ ਕੀ ਕਹਿ ਦਿੱਤਾ? ਕਹਿੰਦਾ ਸਾਗਰ ਤੇ ਕੰਢੇ ਚੜੇ। ਕਹਿੰਦੇ ਫਿਰ ਜਦੋਂ ਇਹ ਗੁਰੂ ਜੀ ਉਹਨਾਂ ਤੇ ਉਪਕਾਰ ਕਰਦੇ ਆ ਨਾ, ਉਹਨਾਂ ਨੂੰ ਸੋਝੀ ਬਖਸ਼ਿਸ਼ ਕਰਦੇ ਆ, ਕਹਿੰਦੇ ਫਿਰ ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਤੇ ਹੁਣ ਬਿਲਕੁਲ ਬੇਫਿਕਰ ਹੋ ਗਏ ਨੇ, ਵਾਸ਼ਨਾ ਰਹਿਤ ਹੋ ਗਏ ਨੇ। ਕਹਿੰਦਾ ਇਸ ਅਵਸਥਾ ਚ ਪਹੁੰਚ ਕੇ ਨਾ ਉਹ ਇਸ ਭਾਵ ਸਾਗਰ ਦੇ ਕਿਨਾਰੇ ਤੇ ਹੋ ਜਾਂਦੇ। ਕਹਿੰਦਾ ਆਪਾਂ 84 ਦੇ ਗੇੜ ਦੇ ਕਿਨਾਰੇ ਹੋ ਜਾਂਦੇ ਆ, ਹੁਣ ਉਹਨਾਂ ਦਾ 84 ਦੇ ਗੇੜ ਨਾਲ ਕੋਈ ਲਿੰਕ ਨਹੀਂ ਹੈ। ਹੁਣ ਦਰਿਆ ਚ ਡੁੱਬਦਾ ਬੰਦਾ ਕਿਨਾਰੇ ਤੇ ਆ ਜਾਵੇ ਤੇ ਕੀ ਕਹਿੰਦਾ? ਮੇਰਾ ਦਰਿਆ ਨਾਲ ਕੋਈ ਲਿੰਕ ਨਹੀਂ, ਮੇਰਾ ਪਾਣੀ ਨਾਲ ਕੋਈ ਲਿੰਕ ਨਹੀਂ ਹੁੰਦਾ, ਮੈਂ ਕਿਨਾਰੇ ਤੇ ਪਹੁੰਚ ਗਿਆ। ਤੇ ਗੁਰੂ ਜੀ ਕਹਿੰਦੇ ਫਿਰ ਉਹਨਾਂ ਦਾ ਫਿਰ 84 ਦੇ ਗੇੜ ਨਾਲ ਕੋਈ ਲਿੰਕ ਨਹੀਂ, ਉਹ ਕਿਨਾਰੇ ਤੇ ਪਹੁੰਚ ਜਾਂਦੇ ਨੇ, ਸਾਈਡ ਤੇ ਹੋ ਜਾਂਦੇ, ਵੱਖਰੇ ਹੋ ਜਾਂਦੇ ਆ। ਦੇਖੋ ਠੀਕ ਹੈ, ਅੱਗੇ ਜਾ ਕੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਸੱਚ ਥਾਨ ਸੱਚ ਬੈਠਕਾ ਸੱਚ ਸੁਆਉ ਬਣਾਇਆ। ਸੱਚ ਥਾਨ ਸੱਚ ਬੈਠਕਾ ਸੱਚ ਸੁਆਉ ਬਣਾਇਆ। ਸੁਆਉ ਕਹਿੰਦੇ ਨੇ ਮਨੋਰਥ, ਸਵਾਰਥ, ਆਪਾਂ ਕਹਿੰਦੇ ਪੁਰਾਣਾ ਸਵਾਰਥੀ ਹੈ, ਤੇ ਗੁਰੂ ਜੀ ਮਨ ਨੂੰ ਵੀ ਸਵਾਰਥੀ ਕਹਿੰਦੇ ਨੇ। ਮਨਾ ਜਿਨ੍ਹਾਂ ਨੇ ਆਪਣੇ ਸੱਚ ਦਾ ਭਾਵ ਕੀ ਹੈ, ਸੱਚ ਦਾ ਭਾਵ ਹੈ ਸਦਾ ਇੱਕ ਰੂਪ ਚ ਰਹਿਣ ਵਾਲਾ ਪਰਮਾਤਮਾ, ਉਹਦਾ ਨਾਮ ਸਦਾ ਅਟਲ ਇੱਕ ਥਿਰ ਰਹਿਣ ਵਾਲਾ, ਉਹਦਾ ਨਾਮ ਉਹਨੂੰ ਸੱਚ ਕਹਿੰਦੇ। ਕਹਿੰਦੇ ਸੱਚ ਸੁਆਉ ਬਣਾਇਆ। ਕਹਿੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਆਪਣਾ ਜੀਵਨ ਮਨੋਰਥ ਬਣਾ ਲਿਆ, ਦੇਖੋ ਜ਼ਿੰਦਗੀ ਬਣ ਗਈ ਹੈ ਕਿੱਦਾਂ। ਹੁਣ ਕੋਈ ਸੱਜਣ ਹੁੰਦੇ ਨੇ, ਉਹ ਕੋਈ ਕੰਮ ਕਰ ਕਰਦੇ ਆ, ਤੇ ਆਪਾਂ ਕਈ ਵਾਰੀ ਦੇਖਦੇ ਹਾਂ ਬਈ ਇਹਨਾਂ ਨੇ ਨਾ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਮੰਨ ਲਿਆ। ਤੇ ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਮੰਨਿਆ ਕਿ ਵੀ ਮੇਰੀ ਜ਼ਿੰਦਗੀ ਨਾਮ ਹੈ, ਇਸ ਤੋਂ ਇਲਾਵਾ ਮੇਰਾ ਜ਼ਿੰਦਗੀ ਨਹੀਂ, ਜੀਵਨ ਹੀ ਨਹੀਂ ਹੈ, ਠੀਕ ਹੈ। ਕਹਿੰਦੇ ਜਿਨ੍ਹਾਂ ਨੇ ਆਪਣਾ ਜੀਵਨ ਮਨੋਰਥ ਬਣਾ ਲਿਆ ਵੀ ਮੈਂ ਨਾਮ ਤੋਂ ਬਗੈਰ ਨਹੀਂ ਰਹਿ ਸਕਦਾ, ਇਹੀ ਮੇਰਾ ਜੀਵਨ ਹੈ, ਠੀਕ ਹੈ। ਕਈ ਵਾਰੀ ਆਪਾਂ ਕਹਿੰਦੇ ਵੀ ਜੋ ਮਰਜ਼ੀ ਕਰ ਲਓ ਯਾਰ, ਬੰਦਾ ਕਹਿੰਦਾ ਜੀ ਮੇਰਾ ਜੀਵਨ ਹੀ ਇਹੀ ਹੈ, ਮੇਰੀ ਜ਼ਿੰਦਗੀ ਇਹੀ ਹੈ, ਮੈਂ ਇਸ ਤੋਂ ਬਗੈਰ ਰਹਿ ਨਹੀਂ ਸਕਦਾ। ਤੇ ਇੱਦਾਂ ਹੀ ਫਿਰ ਮਨ ਬਿਰਤੀ ਹੈ, ਕਹਿੰਦੀ ਮੈਂ ਨਾਮ ਤੋਂ ਬਗੈਰ ਰਹਿ ਨਹੀਂ ਸਕਦੀ, ਮੈਂ ਸਿਮਰਨ ਤੋਂ ਬਗੈਰ ਰਹਿ ਨਹੀਂ ਸਕਦੀ। ਕਹਿੰਦੇ ਫਿਰ ਕਹਿੰਦੇ ਫਿਰ ਉਹਨਾਂ ਨੇ ਕੀ ਕਰਨਾ? ਸੱਚ ਥਾਨ, ਕਹਿੰਦੇ ਉਹਨਾਂ ਨੇ ਆਪਣੇ ਅੰਦਰੋਂ ਹੀ, ਆਪਣੇ ਅੰਦਰੋਂ ਹੀ ਸੱਚ ਥਾਨ, ਥਾਨ ਦਾ ਭਾਵ ਜਗ੍ਹਾ ਹੁੰਦੀ ਹੈ। ਕਹਿੰਦੇ ਉਹਨਾਂ ਆਪਣੇ ਅੰਦਰੋਂ ਹੀ ਨਾ ਉਸ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਇੱਕ ਥਾਂ ਲੱਭ ਲਿਆ ਉਹਦੇ ਚ ਰਹਿਣ ਦਾ, ਉਹਦੇ ਲਾਗੇ ਰਹਿਣ ਦਾ। ਫਿਰ ਅੰਦਰ ਸੱਚ ਬੈਠਕਾ, ਬੈਠਕਾ ਦਾ ਮਤਲਬ ਕੀ ਹੁੰਦਾ? ਬੈਠਣਾ। ਹੁਣ ਆਪ ਜੀ ਧਿਆਨ ਦਿਓ, ਜਿਹੜਾ ਮਨ ਹੈ ਨਾ ਸਾਡਾ, ਮਨ ਬਿਰਤੀ ਬਹਿੰਦੀ ਨਹੀਂ ਹੈ, ਤੁਰੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ ਭਟਕਦੀ ਰਹਿੰਦੀ। ਆਪਾਂ ਪਾਠ ਕਰਨ ਡੇ ਹੁੰਦੇ ਤੇ ਮਨ ਭਾਈ ਸਾਹਿਬ ਬੜੀਆਂ ਡਾਰੀਆਂ ਮਾਰਦੇ, ਬਹਿੰਦੇ ਹੀ ਨਹੀਂ ਕਿਤੇ, ਖਲੋਂਦੇ ਹੀ ਨਹੀਂ ਕਿਤੇ। ਇਹਨੂੰ ਮਨ ਨੂੰ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਬਹਿੰਦੇ ਕਿਉਂ ਨਹੀਂ? ਅੱਗੋਂ ਹੱਸ ਕੇ ਕਹਿੰਦਾ, ਕਹਿੰਦਾ ਬਹਿਣ ਨੂੰ ਥਾਂ ਹੀ ਕੋਈ ਨਹੀਂ ਸਾਡੇ ਅੰਦਰ, ਬਹੀਏ ਤਾਂ ਥਾਂ ਕਿਤੇ ਥਾਂ ਹੋਵੇ ਤੇ, ਠੀਕ ਹੈ। ਤੇ ਇੱਥੇ ਫਿਰ ਗੁਰੂ ਜੀ ਨੇ ਬੜੀ ਸੋਹਣੀ ਗੱਲ ਕਹਿਤੀ, ਕਹਿਣ ਲੱਗੇ ਸੱਚ ਬੈਠਕਾ। ਕਹਿਣ ਲੱਗੇ ਅਸੀਂ ਅਵਸਥਾ ਵਾਲੇ ਆਪਣੇ ਅੰਦਰ ਸਦਾ ਥਿਰ ਉਸ ਪਰਮਾਤਮਾ ਦੇ ਨਾਲ ਜੁੜ ਕੇ ਨਾ ਉਹਨਾਂ ਦੇ ਅੰਦਰ ਬੈਠਕ ਬਣ ਜਾਂਦੀ, ਬਹਿ ਜਾਂਦੇ, ਉਹਨਾਂ ਦੀ ਮਨਪ੍ਰੀਤੀ ਟਿਕ ਜਾਂਦੀ ਹੈ। ਫਿਰ ਉਹਨਾਂ ਦੀ ਮਨਪ੍ਰੀਤੀ ਜਾਂਦੀ ਕਿਤੇ ਨਹੀਂ, ਠੀਕ। ਉਹਨਾਂ ਨੂੰ ਜੋ ਮਰਜ਼ੀ ਲਾਲਚ ਦਈਏ, ਜਿੱਧਰ ਮਰਜ਼ੀ ਭਜਾਈਏ, ਉਹ ਜਾਂਦਾ ਹੀ ਨਹੀਂ, ਮਨਪ੍ਰੀਤੀ ਜਾਂਦੀ ਨਹੀਂ ਕਿਸੇ। ਪੁੱਛਿਆ ਕੀ ਗੱਲ ਹੋ ਗਈ? ਕਹਿੰਦਾ ਹੁਣ ਤੇ ਬਹਿਣ ਨੂੰ ਥਾਂ ਮਿਲ ਗਈ, ਅੱਗੇ ਥਾਂ ਹੀ ਹੈ ਨਹੀਂ ਸੀ, ਮੈਨੂੰ ਕੋਈ ਲੋੜ ਪਈ ਆ ਕਹਿਣ ਦੀ ਕਿਤੇ ਜਾਣ ਦੀ, ਕਿਉਂਕਿ ਉਹਨਾਂ ਦੇ ਅੰਦਰ ਨਾਮ ਟਿਕ ਗਿਆ। ਉਹ ਨਾਮ ਨੂੰ ਛੱਡ ਕੇ ਕਿਸੇ ਪਾਸੇ ਸੋਚਦੇ ਹੀ ਨਹੀਂ, ਜਾਂਦੇ ਹੀ ਨਹੀਂ। ਉਹਨਾਂ ਦੀ ਮਨਪ੍ਰੀਤੀ ਬਣ ਗਈ ਵੀ ਹੋਰ ਖੁਰਾਕ ਖਾਣੀ ਨਹੀਂ, ਹੋਰ ਸਾਨੂੰ ਕੋਈ ਚੀਜ਼ ਚਾਹੀਦੀ ਨਹੀਂ, ਹੈ ਨਾ ਸੱਚਾ। ਹੁਣ ਆਪ ਜੀ ਨੇ ਦੇਖਿਆ ਕਈ ਵਾਰੀ ਨਾ ਆਪਾਂ ਸੁਭਾਵਕ ਹੀ ਆਪਣੇ ਘਰ ਗੱਲ ਕਰ ਦਿੰਦੇ ਹਾਂ, ਬਈ ਬਜ਼ੁਰਗਾਂ ਨੂੰ ਕਿਹਾ ਵੀ ਤੁਸੀਂ ਬਾਹਰ ਘੁੰਮ ਫਿਰ ਆਇਆ ਕਰੋ, ਥੋੜ੍ਹਾ ਬਹੁਤਾ ਬਾਹਰ ਚਲ ਜਾਇਆ ਕਰੋ। ਅਤੇ ਸਾਡੇ ਬਜ਼ੁਰਗ ਬਾਹਰ ਨਹੀਂ ਜਾਂਦੇ। ਪੁੱਛਿਆ ਵੀ ਬਜ਼ੁਰਗੋ ਕੀ ਗੱਲ ਨਹੀਂ, ਤੁਸੀਂ ਬਾਹਰ ਨਿਕਲਿਆ ਕਰੋ, ਥੋੜ੍ਹਾ ਜਿਹਾ ਦੁਨੀਆਂ ਨੂੰ ਮਿਲਿਆ ਕਲਿਆ ਕਰੋ। ਬਜ਼ੁਰਗ ਕਹਿੰਦੇ ਵੀ ਮੇਰੀ ਹੁਣ ਉਮਰ ਇੱਦਾਂ ਦੀ ਵੀ ਮੈਨੂੰ ਕਿਸੇ ਕੋਲ ਕੁਛ ਨਹੀਂ ਚਾਹੀਦਾ, ਮੈਂ ਨਹੀਂ ਜਾਣਾ ਕਿਤੇ ਵੀ। ਠੀਕ ਹੈ, ਬਥੇਰਾ ਮੈਂ ਘੁੰਮ ਫਿਰ ਲਿਆ, ਹੁਣ ਮੈਨੂੰ ਜਗ੍ਹਾ ਮਿਲ ਗਈ ਹੈ, ਰੋਟੀ ਪਾਣੀ ਖਾਣ ਨੂੰ ਮਿਲ ਜਾਂਦੀ, ਮੈਂ ਨਹੀਂ ਇੱਥੋਂ ਹਿੱਲਣਾ, ਮੈਂ ਤਾਂ ਇੱਥੇ ਬੈਠੇ ਰਹਿਣਾ। ਕਈ ਦੇਖੋ ਜਿਹੜੇ ਬਜ਼ੁਰਗ ਹੁੰਦੇ ਬਿਸਤਰਾ ਹੀ ਮਲ ਕੇ ਬਹਿ ਜਾਂਦੇ, ਚੰਗੇ ਭਲੇ ਤੁਰੇ ਫਿਰਦੇ ਆ ਪਰ ਮਲ ਕੇ ਬਹਿ ਜਾਂਦੇ, ਉਹ ਆਪਣੀ ਕੁਰਸੀ ਨਹੀਂ ਛੱਡਣਗੇ, ਆਪਣਾ ਬਿਸਤਰਾ ਨਹੀਂ ਛੱਡਣਗੇ। ਕੀ ਕਹੀਦਾ, ਹਿਲਦੇ ਹੀ ਨਹੀਂ, ਜਾਂਦੇ ਨਹੀਂ ਕਿਤੇ। ਉਹਨਾਂ ਨੂੰ ਪੁੱਛੋ ਕੀ ਗੱਲ ਹੋਈ, ਕਹਿੰਦਾ ਮੈਨੂੰ ਟਿਕਾਣਾ ਮਿਲ ਗਿਆ ਯਾਰ, ਮੈਂ ਨਹੀਂ ਕਿਤੇ ਜਾਣਾ, ਮੇਰਾ ਨਹੀਂ ਮਨ ਕਰਦਾ ਕਿਸੇ ਨੂੰ ਮਿਲਣ ਨੂੰ, ਮੇਰਾ ਨਹੀਂ ਬਾਹਰ ਜਾਣ ਨੂੰ ਦਿਲ ਕਰਦਾ ਇੱਥੇ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਫਿਰ ਇਹੋ ਜਿਹੀ ਮਨ ਬਿਰਤੀ ਵਾਲਾ ਟੇਕੇ ਬਹਿ ਗਿਆ ਦੀ ਬੈਠਕ ਬਣ ਗਈ, ਕਹਿੰਦਾ ਮੇਰਾ ਦਿਲ ਹੀ ਨਹੀਂ ਕਰਦਾ ਕਿਤੇ ਜਾਣ ਨੂੰ, ਭਟਕਦਾ ਹੀ ਨਹੀਂ ਉਹ, ਕਿਉਂਕਿ ਲੋੜ ਨਹੀਂ ਰਹੀ ਉਹਨੂੰ ਕਿਸੇ ਚੀਜ਼ ਦੀ। ਹੁਣ ਉਹ ਡਿੱਗ ਗਿਆ, ਹੁਣ ਕਿਹੜੀ ਕਿਹਨੂੰ ਡਿੱਗ ਗਿਆ, ਕਿਉਂਕਿ ਸਦਾ ਥਿਰ ਪਰਮਾਤਮਾ ਦਾ ਨਾਮ ਉਹਨੂੰ ਮਿਲ ਗਿਆ, ਦਿਲ ਹੀ ਨਹੀਂ ਕਰਦਾ। ਠੀਕ ਹੈ, ਤੁਸੀਂ ਬਜ਼ੁਰਗਾਂ ਦੀ ਸੇਵਾ ਚੰਗੀ ਕਰੀ ਜੋ ਨਾ, ਅਤੇ ਕਦੇ ਬਜ਼ੁਰਗਾਂ ਨੂੰ ਕਹਿ ਦਿਓ ਕਿਸੇ ਰਿਸ਼ਤੇਦਾਰ ਨੂੰ ਮਿਲਿਆ ਉਹ, ਅਤੇ ਬਜ਼ੁਰਗ ਸੁਭਾਵਕ ਹੀ ਕਹਿ ਦਿੰਦੇ, ਉਹ ਕਹਿੰਦੇ ਗੱਲ ਸੁਣੀ ਯਾਰ, ਜਿੰਨੀ ਮੇਰੀ ਇੱਥੇ ਸੇਵਾ ਕਿਸੇ ਨੇ ਕਰਨੀ, ਮੈਂ ਨਹੀਂ ਜਾਣਾ ਕਿਤੇ ਵੀ। ਅਤੇ ਇੱਦਾਂ ਹੁਣ ਮਨ ਨੂੰ ਨਾਮ ਦੀ ਦਾਤ ਮਿਲ ਗਈ ਹੈ, ਅਤੇ ਮਨ ਨੂੰ ਕਹੋ ਕਿਤੇ ਜਾਇਆ, ਕਹਿੰਦਾ ਮੈਂ ਨਹੀਂ ਜਾਣਾ, ਮੁੜ ਕੇ ਕਿਤੇ ਨਾਮ ਨਹੀਂ ਲੱਭਣਾ ਮੈਨੂੰ, ਹੁਣ ਮੈਂ ਨਹੀਂ ਜਾਣਾ ਕਿਤੇ ਵੀ। ਮਨ ਬਿਰਤੀ ਹੈ, ਟਕਾ ਆ ਕਿੱਥੋਂ ਬਣਦਾ, ਗੁਰੂ ਸਾਹਿਬਾਂ ਦੇ ਸ਼ਬਦ ਦੀ ਵਿਚਾਰ ਤੋਂ ਬਣਦਾ ਹੈ। ਦੇਖੋ ਕਿਆ ਆਨੰਦ ਆਉਣ ਡਿਆ, ਗੁਰੂ ਸਾਹਿਬਾਂ ਨੇ ਤਾਂ ਸਾਰੇ ਹੀ ਅੱਜ ਭੇਦ ਖੋਲ ਦਿੱਤੇ ਇਹਨਾਂ ਪੰਕਤੀਆਂ ਦੇ ਅੰਦਰ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿੰਦੇ ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ। ਦੇਖੋ ਸੱਚ ਪੂੰਜੀ ਸੱਚ ਵੱਖਰੋ, ਹੁਣ ਪੂੰਜੀ ਕਿਹਨੂੰ ਕਹਿੰਦੇ ਆ, ਸਰਮਾਇਆ। ਉਹ ਕਹਿੰਦੇ ਫਿਰ ਇਹੋ ਜਿਹੇ ਬੰਦਿਆਂ ਨਾਲ ਤਾਂ ਗੱਲ ਕਰ ਲਓ ਕਿਤੇ, ਜਿਹੜੇ ਨਾਮ ਨਾਲ ਜੁੜੇ ਆ, ਜਿਹਨਾਂ ਦੇ ਅੰਦਰ ਪ੍ਰਕਾਸ਼ ਆ। ਕਹਿੰਦੇ ਇਹਨਾਂ ਨਾਲ ਕੋਈ ਗੱਲਬਾਤ ਕਰ ਲਓ, ਕਿਸੇ ਸਰਮਾਏ ਦੀ ਜਾਂ ਕਿਸੇ ਜ਼ਮੀਨ ਜਾਇਦਾਦ ਦੀ, ਤੇ ਇਹ ਤੇ ਅੱਗੋਂ ਹੱਥ ਕੇ ਕਹਿੰਦੇ ਆ ਸੱਚ ਪੂੰਜੀ। ਕਹਿੰਦੇ ਸਦਾ ਫਿਰ ਪਰਮਾਤਮਾ ਦਾ ਨਾਮ ਹੀ ਮੇਰਾ ਸਰਮਾਇਆ ਭਰਾਵਾ, ਮੈਨੂੰ ਹੋਰ ਕੋਈ ਦਾਤ ਨਹੀਂ ਚਾਹੀਦੀ, ਇਹੋ ਹੀ ਮੇਰੀ ਪੂੰਜੀ, ਇਹੋ ਹੀ ਮੇਰਾ ਸਰਮਾਇਆ। ਦੱਸੋ ਆਂਦਾ ਸੱਚ ਪੂੰਜੀ ਸੱਚ ਵੱਖਰੋ ਕੀ ਕਹਿੰਦੇ। ਕਹਿੰਦੇ ਯਾਰ ਗੱਲ ਸੁਣ, ਸਦਾ ਫਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹੈ ਨਾ, ਇਹੀ ਸੌਦਾ ਖਰੀਦਣਾ ਸੀ, ਇਹੀ ਸੌਦਾ ਆ, ਵੱਖਰੋ ਦਾ ਭਾਵ ਸੌਦਾ। ਕਹਿੰਦੇ ਆਪਾਂ ਖਰੀਦ ਲਿਆ, ਠੀਕ ਹੈ, ਮੈਂ ਸੌਦਾ ਲੈਣ ਆਇਆ ਸੀ ਤੇ ਮੈਨੂੰ ਤੇ ਕਮਲੇ ਨੂੰ ਪਤਾ ਹੋਣ ਲੱਗਾ ਵੀ ਸੌਦਾ ਤੇ ਅੰਦਰ ਹੀ ਪਿਆ ਸੀ। ਬਣ ਗਈ ਗੱਲ ਉਹਨਾਂ ਦੀ, ਸੌਦਾ ਤੇ ਕਹਿੰਦੇ ਅੰਦਰ ਪਿਆ ਸੀ। ਇਹ ਫਿਰ ਕਹਿੰਦੇ ਨਾਨਕ ਘਰ ਪਾਇਆ, ਗੁਰੂ ਸਾਹਿਬਾਂ ਕੀ ਕਹਿੰਦੇ, ਨਾਨਕ ਦਾ ਭਾਵ ਗੁਰੂ ਸਾਹਿਬਾਂ ਕਹਿ ਰਹੇ ਘਰ ਪਾਇਆ। ਕਹਿੰਦੇ ਮਨਾ ਕਿੱਥੇ ਧੱਕੇ ਖਾਂਦਾ ਰਿਹਾ, ਇਹ ਸਾਰੀ ਦਾਤ ਤੇਰੇ ਆਪਣੇ ਅੰਦਰ ਘਰ ਹੀ ਪਈ ਸੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨਾ ਪਾਇਆ। ਦੱਸੋ ਕਹਿੰਦੇ ਅੰਦਰ ਹੀ ਵਿਆਹ ਸੀ ਸਭ ਕੁਛ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਈ ਮੈਂ ਆਪਣੇ ਘਰੋਂ ਹੀ ਆਪਣੇ ਅੰਦਰੋਂ ਹੀ ਸਭ ਕੁਛ ਲੱਭ ਲਿਆ, ਤੇ ਦੱਸੋ ਫਿਰ ਜਦੋਂ ਮੇਰੇ ਘਰ ਦੇ ਅੰਦਰ ਹੀ ਸਭ ਕੁਛ ਪਿਆ, ਫਿਰ ਮੈਨੂੰ ਕੀ ਲੋੜ ਪਈ ਹੈ ਧੱਕੇ ਖਾਣ ਦੀ, ਮੈਨੂੰ ਕੀ ਲੋੜ ਪਈ ਹੈ ਕਦੀ ਕਿਤੇ ਜਾਵਾਂ ਮੈਂ ਕਦੀ ਕਿਤੇ ਜਾਵਾਂ, ਮੈਨੂੰ ਕੋਈ ਲੋੜ ਨਹੀਂ ਹੈ, ਮੇਰੇ ਅੰਦਰ ਹੀ ਪਿਆ ਸਭ ਕੁਛ, ਮੈਂ ਤੇ ਲੱਭ ਲਿਆ ਤੇ ਮਿਲ ਗਿਆ। ਸਿਰਫ ਵਿਚਾਰ ਕਰਨੀ ਹੈ, ਜਦੋਂ ਵਿਚਾਰ ਕਰੋਗੇ ਨਾ ਬੜਾ ਆਨੰਦ ਆਊਗਾ। ਸੋ ਗੁਰੂ ਪਿਆਰਿਓ ਸਮਾਂ ਹੋ ਗਿਆ, ਮਾਰੇ ਚੜ੍ਹਦੀਆਂ ਕਲਾ ਕਰੇ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।